ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਤਿਸੰਗ ਜੀਓ, ਗੁਰਬਾਣੀ ਵਿਚਾਰ ਸਰਵਣ ਕਰਦੇ ਹਾਂ। ਧਰਮ ਪ੍ਰਚਾਰ ਦੇ ਵਿਸ਼ੇ ਦੇ ਉੱਤੇ ਅਨੁਭਵੀ ਵਿਚਾਰਾਂ ਗੁਰਮੁਖ ਪਿਆਰੇ ਮਹਾਂਪੁਰਖ ਬਾਬੂ ਜੀ ਹੋਣਾ ਦੁਆਰਾ ਲਿਖੀਆਂ ਹੋਈਆਂ। ਧਰਮ ਪ੍ਰਚਾਰ ਗੁਰਬਾਣੀ ਦੇ ਚਾਨਣ ਵਿੱਚ 9 ਭਾਗ ਨੇ ਇਸ ਲੜੀ ਦੇ। ਤੀਸਰਾ ਭਾਗ ਆਓ ਧਿਆਨ ਨਾਲ ਸਰਵਣ ਕਰੀਏ। ਚੰਗੀ ਫਸਲ ਲੈਣ ਵਾਸਤੇ ਅਰੋਗ ਅਤੇ ਨਰੋਏ ਬੀਜ, ਅਤੇ ਇੱਧਰ ਪਰਮਾਰਥ ਵੱਲ ਜਾਣੀ ਗਿਆਨ ਜਾਂ ਨਾਮ, ਕਮਾਈ ਹੋਈ ਢੁਕਵੀਂ ਜ਼ਮੀਨ ਜਾਣੀ ਸਾਡਾ ਮਨ, ਚੰਗਾ ਪਾਣੀ ਸਤਸੰਗ, ਬਿਮਾਰੀਆਂ ਤੋਂ ਬਚਾਓ ਭੈੜੀ ਸੰਗਤ ਤੋਂ ਬਚਾਓ, ਢੁਕਵਾਂ ਰੇ ਸ਼ਰਧਾ ਭਾਵਨੀ ਦਾ, ਮਿਹਨਤ ਮੁਸ਼ਕਤ ਨਾਮ ਅਭਿਆਸ ਕਮਾਈ ਦੀ, ਇਹ ਲੋੜ ਹੈ ਜੇਕਰ ਚੰਗੀ ਫਸਲ ਲੈਣੀ ਹੋਵੇ ਦੁਨਿਆਵੀ ਪੱਧਰ ਦੇ ਉੱਤੇ, ਅਤੇ ਇੱਧਰ ਪਰਮਾਰਥਕ ਜੀਵਨ ਦੇ ਵਿੱਚ ਵੀ ਉਹੀ ਚੀਜ਼ਾਂ ਢੁਕਦੀਆਂ ਨੇ। ਐਨ ਇਹ ਨੁਸਖਾ ਸਾਡੇ ਧਰਮ 'ਤੇ ਵੀ ਢੁਕਦਾ ਹੈ। ਜੁਗਾਂ ਜੁਗਾਂਤਰਾਂ ਤੋਂ ਗੁਰੂਆਂ ਅਵਤਾਰਾਂ ਪੈਗੰਬਰਾਂ ਦੇ ਰਾਹੀਂ ਜੀਵਾਂ ਦੇ ਕਲਿਆਣ ਹਿੱਤ ਅਨੁਭਵੀ ਗਿਆਨ ਰੂਪ ਬੀਜ ਪ੍ਰਦਾਨ ਹੁੰਦਾ ਰਿਹਾ ਹੈ, ਪਰ ਸਾਡੇ ਅੰਤਕਰਨ ਦੀ ਅਤੇ ਮਨ ਦੀ ਭੋਏ ਮੈਲੀ ਅਤੇ ਰੋਗੀ ਹੋਣ ਕਰਕੇ ਸਾਡੇ ਅੰਦਰ ਧਰਮ ਦਾ ਧਰਮ ਪ੍ਰਫੁੱਲਤ ਨਹੀਂ ਹੋ ਸਕਿਆ। ਬੀਜ ਬੀਜਿਆ ਪਰ ਅੰਤਕਰਨ ਅਤੇ ਮਨ ਦੀ ਭੋਏ ਮੈਲੀ ਹੋਣ ਕਰਕੇ, ਰੋਗੀ ਹੋਣ ਕਰਕੇ ਸਾਡੇ ਅੰਦਰ ਧਰਮ ਪ੍ਰਫੁੱਲਤ ਨਹੀਂ ਹੋ ਸਕਿਆ, ਕਿਉਂਕਿ ਸਾਡੇ ਰੋਗੀ ਬੀਜ, ਰੋਗੀ ਜ਼ਮੀਨ, ਹਾਨੀਕਾਰਕ ਪਾਣੀ, ਰੋਗੀ ਮਾਹੌਲ ਅਤੇ ਗਲਤ ਰੇਹ ਦੇ ਨਾਲ ਪਲਿਆ ਹੋਇਆ ਧਰਮ ਦਾ ਬੂਟਾ ਕਿਸ ਤਰ੍ਹਾਂ ਪ੍ਰਫੁੱਲਤ ਹੋ ਸਕਦਾ ਹੈ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੂਟੈ, ਉਸ ਬੂਟੇ ਤੋਂ ਚੰਗੇ ਫਲ ਦੀ ਕੀ ਆਸ ਹੋ ਸਕਦੀ ਹੈ? ਐਸੇ ਬੂਟੇ ਨੂੰ ਜੋ ਫਲ ਲੱਗਦਾ ਹੈ ਉਹ ਵੀ ਰੋਗੀ ਅਤੇ ਅੱਗੋਂ ਹੋਰ ਰੋਗੀ ਅੰਸ਼ ਵਧਾਉਣ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਰੋਗੀ ਧਰਮ ਦੇ ਮਾਹੌਲ ਵਿੱਚ ਜੰਮੇ ਪਲੇ, ਪੜ੍ਹੇ ਪੜ੍ਹਾਏ ਧਰਮ ਪ੍ਰਚਾਰਕ ਲੋਕਾਈ ਨੂੰ ਕਿਸ ਤਰ੍ਹਾਂ ਸਹੀ ਉੱਚੀ ਸੁੱਚੀ ਮਾਨਸਿਕ ਧਾਰਮਿਕ ਅਤੇ ਆਤਮਿਕ ਜੀਵਨ ਸੇਧ ਦੇ ਸਕਦੇ ਹਨ। ਜਪ ਤਪ ਸੰਜਮ ਵਰਤ ਕਰੇ ਪੂਜਾ, ਮਨਮੁਖ ਰੋਗ ਨਾ ਜਾਈ, ਅੰਤਰ ਰੋਗ ਮਹਾਂ ਅਭਿਮਾਨਾ ਦੂਜੇ ਭਾਏ ਖੁਆਈ, ਬਾਹਰ ਪੇਖ ਬਹੁਤ ਚਤਰਾਈ, ਮਨੁਆਂ ਦਹਿ ਦਿਸ ਧਾਵੈ, ਹਉਮੈ ਵਿਆਪੈ ਸ਼ਬਦ ਨਾ ਚੀਨੈ, ਫਿਰ ਫਿਰ ਜੂਨੀ ਆਵੈ। ਇਹ ਸਭ ਕੁਝ ਜ਼ਾਹਿਰਾ ਤੌਰ 'ਤੇ ਪ੍ਰਤੱਖ ਵਰਤ ਰਿਹਾ ਹੈ, ਪਰ ਇਸ ਗਿਲਾਨੀ ਨੂੰ ਮਹਿਸੂਸ ਕਰਨ ਜਾਂ ਇਸ ਦੇ ਖਿਲਾਫ ਆਵਾਜ਼ ਉਠਾਉਣ ਦੀ ਕਿਸੇ ਨੂੰ ਲੋੜ ਮਹਿਸੂਸ ਨਹੀਂ ਹੁੰਦੀ, ਨਾ ਹੀ ਕੋਈ ਜ਼ਰੂਰਤ ਕਰਦਾ ਹੈ। ਸਾਡੇ ਵਖੇਵੇਂ ਵਾਲੇ ਹਉਮੈ ਬੜੇ ਮਨ ਨੇ ਆਪੂ ਸਹੇੜੇ ਅਜਾਈ ਵਾਧੂ ਮਾਇਕੀ ਰੁਝੇਵੇਂ ਇੰਨੇ ਵਧਾ ਲਏ ਹਨ ਅਤੇ ਇਹਨਾਂ ਵਿੱਚ ਇੰਨੇ ਗਲਤਾਨ ਹੋ ਗਏ ਹਾਂ ਕਿ ਧਰਮ ਦੇ ਉਚੇਰੇ ਆਤਮਕ ਪੱਖ ਵੱਲ ਧਿਆਨ ਦੇਣ ਦੀ ਫੁਰਸਤ ਹੀ ਨਹੀਂ ਅਤੇ ਨਾ ਹੀ ਲੋੜ ਜਾਪਦੀ ਹੈ। ਸਿਰਫ ਲੋਕਾਚਾਰੀ, ਲੋਕ ਵਿਖਾਵੇ ਜਾਂ ਰਸਮੀ ਬਾਹਰਮੁਖੀ ਫੋਕੇ ਧਾਰਮਿਕ ਕਰਮ ਕਾਂਡਾਂ ਵਿੱਚ ਹੀ ਸੰਤੁਸ਼ਟ ਹਾਂ ਅਤੇ ਆਪਣੇ ਮਨ ਨੂੰ ਫੋਕੀ ਝੂਠੀ ਤਸੱਲੀ ਦੇ ਕੇ ਆਪਣੇ ਆਪ ਨੂੰ ਧੋਖਾ ਦੇਈ ਜਾ ਰਹੇ ਹਾਂ। ਦੂਜੇ ਪਾਸੇ ਅਸੀਂ ਆਪਣੇ ਨਿੱਜੀ ਸਵਾਰਥ, ਘਰੋਗੀ ਮਸਲੇ ਸੋਧਣ ਲਈ, ਮੁਕੱਦਮੇ ਜਿੱਤਣ ਵਾਸਤੇ, ਬਿਮਾਰੀਆਂ ਹਟਾਉਣ ਲਈ, ਇਮਤਿਹਾਨ ਪਾਸ ਕਰਨ ਲਈ, ਨੌਕਰੀਆਂ ਲਈ, ਮਾਇਕੀ ਪ੍ਰਾਪਤੀਆਂ ਵਾਸਤੇ ਅਤੇ ਜੀਵਨ ਦੀਆਂ ਹੋਰ ਅਨੇਕਾਂ ਗਰਜ਼ਾਂ ਦੀ ਪੂਰਤੀ ਲਈ ਧਰਮ ਨੂੰ ਵਰਤ ਕੇ ਧਰਮ ਦੀ ਨਿਰਾਦਰੀ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿੱਚ ਧਰਮ ਨੂੰ ਮਾਇਕੀ ਵਪਾਰ ਦਾ ਸਾਧਨ ਬਣਾ ਲਿਆ ਅਤੇ ਇਸ ਅਖੌਤੀ ਧਾਰਮਿਕ ਵਪਾਰ ਵਿੱਚ ਵੀ ਸੌਦੇਬਾਜ਼ੀ ਨੂੰ ਇੰਨਾ ਵਧਾ ਲਿਆ ਕਿ ਧਰਮ ਨੂੰ ਬਹੁਤ ਮਹਿੰਗਾ ਅਤੇ ਆਮ ਗਰੀਬ ਜਨਤਾ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ। ਜਿਸ ਧਰਮ ਨੇ ਸਾਨੂੰ ਮਾਇਆ ਤੋਂ ਉੱਚਾ ਚੁੱਕਣਾ ਸੀ ਉਸ ਨੂੰ ਅਸੀਂ ਮਾਇਆ ਦੀ ਰੰਗਤ ਚਾੜ ਕੇ ਮਾਇਕੀ ਵਪਾਰ ਦਾ ਸਾਧਨ ਬਣਾ ਛੱਡਿਆ ਹੈ, ਜਿਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਅਸੀਂ ਗੁਰਬਾਣੀ ਦੇ ਪਾਠ, ਪੂਜਾ, ਕੀਰਤਨ, ਕਥਾ, ਵਖਿਆਨ ਨੂੰ ਸ਼ਹਿਰੇਆਮ ਨਿਧੜਕ ਹੋ ਕੇ ਵੇਚਦੇ ਹਾਂ, ਉਹ ਵੀ ਮਹਿੰਗੇ ਮੁੱਲ। ਇਹ ਉੱਚਾ ਸੁੱਚਾ ਧਰਮ ਜਿਸ ਨੇ ਸਾਨੂੰ ਮਾਇਆ ਰੂਪੀ ਸਰਪਣੀ ਤੋਂ ਛੁਡਾਉਣਾ ਅਤੇ ਬਚਾਉਣਾ ਸੀ ਉਸ ਨੂੰ ਅਸੀਂ ਮਾਇਆ ਦਾ ਹੀ ਰੂਪ ਬਣਾ ਦਿੱਤਾ ਅਤੇ ਹੁਣ ਇਹੋ ਮਾਇਆ ਸਰਪਣੀ ਸਾਨੂੰ ਖਾ ਰਹੀ ਹੈ, ਛੁਡਾਵੇ ਕੌਣ? ਪੱਛਮੀ ਵਿੱਦਿਆ ਦੇ ਮਾਇਕੀ ਸੱਭਿਅਤਾ ਦੇ ਅਸਰ ਹੇਠਾਂ ਬਹੁਤੀ ਜਨਤਾ ਤਾਂ ਪਰਮੇਸ਼ੁਰ ਤੋਂ ਨਾਸਤਿਕ ਹੈ, ਅਤੇ ਧਰਮ ਦੀ ਲੋੜ ਹੀ ਮਹਿਸੂਸ ਨਹੀਂ ਕਰਦੀ। ਜੇ ਕੋਈ ਜੀਵ ਪਿਛਲੇ ਸੰਸਕਾਰਾਂ ਜਾਂ ਹੁਣ ਦੇ ਵਾਤਾਵਰਨ ਦੇ ਅਸਰ ਹੇਠਾਂ ਧਰਮ ਵੱਲ ਰੁਚੀ ਰੱਖਦਾ ਹੈ, ਉਹ ਵੀ ਅਧੂਰੇ ਜਾਂ ਗਲਤ ਨਿਸ਼ਚਿਆਂ ਦੇ ਆਧਾਰ 'ਤੇ ਫੋਕੇ ਕਰਮਕਾਂਡਾਂ ਅਤੇ ਰਵਾਇਤਾਂ ਵਿੱਚ ਹੀ ਫਸਿਆ ਰਹਿੰਦਾ ਹੈ। ਜੀਵ ਮਨੋਕਲਪਤ ਫੋਕੇ ਅਧੂਰੇ ਧਾਰਮਿਕ ਨਿਸ਼ਚਿਆਂ ਦੇ ਦਾਇਰੇ ਵਿੱਚ ਹੀ ਕੈਦ ਹੈ ਅਤੇ ਉੱਥੇ ਹੀ ਪੂਰਨ ਤੌਰ 'ਤੇ ਸੰਤੁਸ਼ਟ ਹੈ। ਉਸ ਨੂੰ ਕਿਸੇ ਹੋਰ ਆਤਮਕ ਗਿਆਨ ਜਾਂ ਉੱਚੇਰੇ ਧਰਮ ਦੀ ਲੋੜ ਹੀ ਨਹੀਂ ਭਾਸਦੀ। ਇਹਨਾਂ ਵਿੱਚੋਂ ਕੋਈ ਮਾਇਕੀ ਗਰਜ਼ ਅਤੇ ਨਿੱਜੀ ਸਵਾਰਥ ਵਾਸਤੇ ਕੁਝ ਗਿਆਨ ਜਾਂ ਸਾਖੀਆਂ ਪੜ੍ਹ ਸੁਣ ਕੇ ਆਪ ਹੀ ਧਾਰਮਿਕ ਪ੍ਰਚਾਰਕ ਬਣ ਜਾਂਦੇ ਹਨ ਅਤੇ ਭੋਲੀ ਭਾਲੀ ਜਨਤਾ ਨੂੰ ਫੋਕੇ ਦਿਮਾਗੀ ਗਿਆਨ ਅਤੇ ਮੁਰਦਾ ਸਾਧਨਾ ਵਾਲੇ ਕਰਮਕਾਂਡਾਂ ਵਿੱਚ ਹੀ ਫਸਾਈ ਰੱਖਦੇ ਹਨ, ਜਿਨ੍ਹਾਂ ਵਿੱਚ ਉਹਨਾਂ ਨੂੰ ਆਪ ਵੀ ਪੂਰਾ ਨਿਸ਼ਚਾ ਨਹੀਂ ਹੁੰਦਾ ਜਾਂ ਫਿਰ ਓਪਰਾ ਜਿਹਾ ਹੁੰਦਾ ਹੈ। ਜਿਨ੍ਹਾਂ ਦੀ ਪਿਛਲੇ ਜਨਮਾਂ ਦੀ ਕੋਈ ਆਤਮਕ ਕਮਾਈ ਹੁੰਦੀ ਹੈ, ਉਹਨਾਂ ਦੀ ਆਤਮਾ ਨੂੰ ਇਹਨਾਂ ਫੋਕੇ ਗਿਆਨ ਅਤੇ ਮੁਰਦਾ ਸਾਧਨਾ ਵਿੱਚ ਤਸੱਲੀ ਨਹੀਂ ਹੁੰਦੀ ਅਤੇ ਉਹਨਾਂ ਦੇ ਅੰਤਰਾਤਮੇ ਕੋਈ ਉਚੇਰੀ ਆਤਮਕ ਰੁਚੀ ਜਾਂ ਆਕਾਂਖੀ ਭੁੱਖ ਬਣੀ ਰਹਿੰਦੀ ਹੈ ਅਤੇ ਉਹ ਆਪਣੀ ਆਤਮਿਕ ਪਿਆਸ ਦੀ ਪੂਰਤੀ ਲਈ ਖੋਜ ਵਿੱਚ ਜੁਟੇ ਰਹਿੰਦੇ ਹਨ। ਇਹਨਾਂ ਵਿੱਚੋਂ ਕਈ ਜਗਿਆਸੂ ਕਈ ਕਿਸਮ ਦੇ ਯੋਗ ਅਭਿਆਸ ਦੇ ਨਾਲ ਰਿੱਧੀਆਂ ਸਿੱਧੀਆਂ ਅਤੇ ਦੈਵੀ ਸ਼ਕਤੀਆਂ ਦੇ ਕ੍ਰਿਸ਼ਮਿਆਂ ਦੇ ਨਜ਼ਾਰੇ ਪ੍ਰਤੀਤ ਕਰਨ ਲੱਗਦੇ ਹਨ। ਇਹਨਾਂ ਅਣਹੋਣੇ ਵਿਲੱਖਣ ਨਵੀਨ ਕ੍ਰਿਸ਼ਮਿਆਂ ਤਜਰਬਿਆਂ ਅਤੇ ਕਰਾਮਾਤਾਂ ਦੇ ਨਾਲ ਉਹਨਾਂ ਦਾ ਮਨ ਇੰਨਾ ਝੁੰਦਿਆ ਜਾਂਦਾ ਹੈ ਕਿ ਉਹ ਆਪੇ ਤੋਂ ਬਾਹਰ ਹੋ ਕੇ ਆਪ ਹੀ ਸਾਧ ਸੰਤ ਗੁਰੂ ਮਹਾਤਮਾ ਪੀਰ ਅਤੇ ਫਕੀਰ ਬਣ ਪੈਂਦੇ ਹਨ ਅਤੇ ਠਾਠ ਬਾਠ ਰਚਾ ਕੇ ਉਸੇ ਵਿੱਚ ਖਚਿਤ ਹੋ ਜਾਂਦੇ ਹਨ ਅਤੇ ਜਨਤਾ ਨੂੰ ਧਾਗੇ ਤਬੀਤ ਟੂਣੇ ਜੰਤਰ ਮੰਤਰ ਵਿਭੂਤੀ ਪਾਠ ਪੂਜਾ ਆਦਿ ਫੋਕੇ ਸਾਧਨਾ 'ਚ ਫਸਾਈ ਰੱਖਦੇ ਹਨ। ਇਸ ਪ੍ਰਕਾਰ ਉਹ ਵੀ ਅਗਲੇਰੀ ਉੱਚੀ ਸੁੱਚੀ ਆਤਮਕ ਅਵਸਥਾ ਤੋਂ ਕੋਰੇ ਜਾਂ ਵਾਂਝੇ ਰਹਿ ਜਾਂਦੇ ਹਨ। ਧਰਮ ਪ੍ਰਚਾਰ ਦੇ ਪਹਿਲੇ ਅਤੇ ਦੂਜੇ ਭਾਗਾਂ 'ਚ ਦੱਸਿਆ ਗਿਆ ਕਿ ਸਾਡਾ ਧਰਮ ਪ੍ਰਚਾਰ ਦਾ ਸਿਲਸਿਲਾ ਹਉਮੈ ਦੇ ਅਧੀਨ ਬੁੱਧੀ ਮੰਡਲ ਦੀ ਖੇਲ ਹੈ ਜੋ ਕਿ ਕਰਮਬੱਧ ਜਾਂ ਲਾਅ ਆਫ ਕਰਮਾਂ ਦੇ ਅਸੂਲ ਅਨੁਸਾਰ ਚੱਲੀ ਜਾ ਰਿਹਾ ਹੈ। ਤ੍ਰੈਗੁਣੀ ਹਉਮੈ ਦੇ ਦਾਇਰੇ ਦੇ ਅੰਦਰ ਦੂਜੇ ਭਾਵ ਵਾਲੀ ਦੁਨੀਆ ਵਿੱਚ ਮਨੋਕਲਪਤ ਗਿਆਨ ਦੇ ਆਸਰੇ ਪ੍ਰਚਲਿਤ ਹੈ। ਅਸੀਂ ਗੁਰਬਾਣੀ ਦਾ ਪਾਠ ਅਤੇ ਗਾਇਣ ਰਿਵਾਜਨ ਦੇਖਾ ਦੇਖੀ ਲੋਕ ਵਿਚਾਰਾ ਬੱਧਾ ਚੱਟੀ ਮਾਇਕੀ ਲਾਭ ਜਾਂ ਨਿੱਜੀ ਸਵਾਰਥ ਲਈ ਕਰਦੇ ਹਾਂ ਅਤੇ ਇਸ ਵਿੱਚ ਸਿਰਫ ਸੰਤੁਸ਼ਟ ਹੀ ਨਹੀਂ ਬਲਕਿ ਭਲੇ ਭਲੇਰੇ ਦੀ ਹੰਗਤਾ ਵਿੱਚ ਦੂਜਿਆਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਾਂ ਅਤੇ ਫਤਵੇ ਲਾਉਂਦੇ ਹਾਂ। ਗੁਰਬਾਣੀ ਵਿੱਚ ਦਰਸਾਈ ਹੋਈ ਉੱਚੀ ਸੁੱਚੀ ਆਤਮਕ ਖੇਲ ਦੇ ਵੱਲ ਸਾਡਾ ਧਿਆਨ ਦੇਣ ਦੀ ਫੁਰਸਤ ਹੀ ਨਹੀਂ ਨਾ ਹੀ ਸਾਨੂੰ ਲੋੜ ਭਾਸਦੀ ਹੈ ਜਾਂ ਜਾਣ ਬੁੱਝ ਕੇ ਵਿਸਲੇ ਅਤੇ ਮਚਲੇ ਹੋਏ ਬੈਠੇ ਹਾਂ। ਆਤਮਕ ਅਨੁਭਵੀ ਖੇਲ ਵੱਲ ਸਾਡਾ ਧਿਆਨ ਨਹੀਂ। ਪਹਿਲੇ ਖੇਲ ਲੇਖਾਂ ਵਿੱਚ ਦੱਸਿਆ ਗਿਆ ਕਿ ਉੱਚੇ ਸੁੱਚੇ ਅਨੁਭਵੀ ਆਤਮਿਕ ਧਰਮ ਵੱਲ ਪ੍ਰੇਰਨਾ ਅਤੇ ਅਗਵਾਈ ਲਈ ਪਹਿਲਾਂ ਪਹਿਲ ਬਾਰਮੁਖੀ ਦਿਮਾਗੀ ਧਰਮਾਂ ਦੇ ਕਿਰਿਆਕਰਮ ਲਾਜ਼ਮੀ ਹਨ। ਜਿਸ ਤਰ੍ਹਾਂ ਸਫ਼ਰ ਕੀਤੇ ਬਿਨਾਂ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾ ਸਕਦਾ ਅਤੇ ਪੌੜੀ ਬਿਨਾਂ ਕੋਠੇ ਦੇ ਸਿਖਰ 'ਤੇ ਨਹੀਂ ਚੜ੍ਹਿਆ ਜਾ ਸਕਦਾ, ਇਸੇ ਤਰ੍ਹਾਂ ਅਨੁਭਵੀ ਆਤਮਿਕ ਪ੍ਰਕਾਸ਼ਮਈ ਮੰਡਲ ਤਾਂ ਹੀ ਪਹੁੰਚਣ ਲਈ ਸਰੀਰਕ ਮਾਨਸਿਕ ਅਤੇ ਧਾਰਮਿਕ ਕਰਮ ਕਿਰਿਆ ਅਤੇ ਸੰਜਮ ਜ਼ਰੂਰੀ ਹਨ, ਪਰ ਇਹ ਧਾਰਮਿਕ ਕਿਰਿਆਕਰਮ ਯਤਨ ਹਨ, ਨਤੀਜਾ ਨਹੀਂ। ਇਹ ਸਾਧਨ ਹਨ, ਪੂਰਨਤਾ ਨਹੀਂ। ਇਹ ਯਾਤਰਾ ਹੈ, ਮੰਜ਼ਿਲ ਨਹੀਂ। ਇਹ ਗਿਆਨ ਹੈ, ਪ੍ਰਕਾਸ਼ ਨਹੀਂ। ਇਹ ਜੋ ਕਿਰਿਆਕਰਮ ਕਰਦੇ ਹਾਂ ਧਾਰਮਿਕ, ਇਹ ਘਾਲਣਾ ਹੈ ਪਰ ਗੁਰਪ੍ਰਸਾਦ ਨਹੀਂ। ਇਹ ਪੌੜੀ ਹੈ, ਸਿਖਰ ਨਹੀਂ, ਪਰ ਅਸੀਂ ਬਾਰਮੁਖੀ ਕਰਮਕਾਂਡਾਂ ਨੂੰ ਹੀ ਮੰਜ਼ਿਲ ਜਾਂ ਪੂਰਨਤਾ ਸਮਝ ਕੇ ਇਹਨਾਂ ਵਿੱਚ ਹੀ ਸੰਤੁਸ਼ਟ ਹਾਂ ਅਤੇ ਇਸ ਤੋਂ ਉਚੇਰੀ ਚੰਗੇਰੀ ਸੁਚੇਰੀ ਸੁਨੇਰੀ ਆਤਮਕ ਮੰਜ਼ਿਲ ਇਲਾਹੀ ਮੰਡਲ ਦੇ ਆਤਮ ਪ੍ਰਕਾਸ਼ ਪ੍ਰੀਤ ਪ੍ਰੇਮ ਰਸ ਚਾਓ ਦੇ ਤੋਂ ਅਣਜਾਣ ਬੇਪਰਵਾਹ ਅਵੇਸਲੇ ਜਾਂ ਮਚਲੇ ਹੋਏ ਬੈਠੇ ਹਾਂ। ਅਸੀਂ ਆਪਣੀ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ, ਨੀਵੇਂ ਖਿਆਲ, ਪਾਰਟੀਬਾਜ਼ੀ, ਈਰਖਾ ਦੁਆਇਤ, ਵੈਰ ਵਿਰੋਧ, ਨਿੱਜੀ ਸਵਾਰਥ ਅਤੇ ਕੁਰਸੀ ਦੀ ਲਾਲਸਾ ਦੇ ਨਾਲ ਧਰਮ ਸਥਾਨਾਂ ਨੂੰ ਵੀ ਈਰਖਾ ਦੁਆਇਤ ਦੇ ਅੱਡੇ, ਹਉਮੈ ਦੇ ਖੇਤਰ, ਕ੍ਰੋਧ ਦੇ ਪ੍ਰਗਟਾਵੇ ਦੇ ਅਖਾੜੇ, ਮਾਇਕੀ ਸਵਾਰਥ ਦਾ ਜ਼ਰੀਆ ਅਤੇ ਮਾਇਕੀ ਕੇਂਦਰ ਬਣਾ ਛੱਡਿਆ ਹੈ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇਸ਼ਟ ਅਤੇ ਗੁਰੂ ਮੰਨਦੇ ਹਾਂ, ਉਸ ਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਂ 'ਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਈਰਖਾ ਦੁਆਇਤ, ਵੈਰ ਵਿਰੋਧ, ਲੋਭ ਸਵਾਰਥ, ਕ੍ਰੋਧ ਅਤੇ ਹਉਮੈ ਦਾ ਖੁੱਲ੍ਹ ਮਖੁੱਲਾ ਪ੍ਰਗਟਾਵਾ ਕਰਦੇ ਹਾਂ ਅਤੇ ਗੁਰੂ ਮਹਾਰਾਜ ਦੀ ਬੇਅਦਬੀ ਕਰਕੇ ਅਸੀਂ ਆਪਣੇ ਧਰਮ ਦੀ ਗਿਲਾਨੀ ਦੇ ਇਸ਼ਤਿਹਾਰ ਦਾ ਆਪ ਹੀ ਕਾਰਨ ਬਣਦੇ ਹਾਂ। ਇਹ ਸਭ ਕੁਝ ਮੌਜੂਦਾ ਬੇਅੰਤ ਧਰਮ ਪ੍ਰਚਾਰ ਦੇ ਬਾਵਜੂਦ ਹੋਈ ਜਾ ਰਿਹਾ ਹੈ। ਇਸ ਧਾਰਮਿਕ ਗਿਲਾਨੀ ਤੋਂ ਸਾਫ ਸਿੱਧ ਹੁੰਦਾ ਹੈ ਕਿ ਸਾਡੇ ਧਰਮ ਪ੍ਰਚਾਰ ਦੀ ਪ੍ਰਣਾਲੀ ਵਿੱਚ ਦੀਰਘ ਨੁਕਸ ਹੈ। ਨੀਵੀਆਂ ਰੁਚੀਆਂ ਦੀ ਖਿੱਚ ਨਾਲ ਧਰਮ ਨੂੰ ਕੋਈ ਅਜਾਈਂ ਰੋਗ ਲੱਗ ਗਏ ਹਨ, ਕਿਉਂਕਿ ਨੀਵੀਆਂ ਰੁਚੀਆਂ ਵੱਲ ਨੂੰ ਖਿੱਚ ਹੈ। ਇਸ ਕਰਕੇ ਧਰਮ ਨੂੰ ਕਈ ਅਜਾਈਂ ਰੋਗ ਲੱਗ ਗਏ ਹਨ ਅਤੇ ਇਹਨਾਂ ਦੀ ਛੋਹ ਅਸੀਂ ਧਰਮ ਅਤੇ ਧਾਰਮਿਕ ਅਸਥਾਨਾਂ ਨੂੰ ਵੀ ਜਾ ਲਾਈ ਹੈ। ਗੁਰਬਾਣੀ ਵਿੱਚ ਸਾਡੀ ਇਸ ਧਾਰਮਿਕ ਗਿਰਾਵਟ ਅਤੇ ਗਿਲਾਨੀ ਨੂੰ ਇਉਂ ਦਰਸਾਇਆ ਗਿਆ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਵੰਗਮ ਸਾਧੇ। ਧਾਰਮਿਕ ਕਰਮ ਕਿਰਿਆ ਤਾਂ ਬਹੁਤ ਕਰਦੇ ਹਾਂ, ਬਾਣੀ ਉਹਦੇ ਬਾਰੇ ਨਿਰਣਾ ਕਰਦੀ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਵੰਗਮ ਸਾਧੇ, ਪੰਜ ਜਣਾਂ ਸਿਉਂ ਸੰਗ ਨਾ ਛੁਟਕਿਓ, ਅਧਿਕ ਅਹਾਂ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਹਰ ਪਰਿਓ ਸਵਾਮੀ ਕੈ ਦੁਆਰਾ ਦੀਜੇ ਬੁੱਧ ਵਿਵੇਕਾ, ਮੂਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤੜ ਤੀਰਥ ਸਭ ਧਰਤੀ ਭਰਮਿਓ, ਦੁਬਿਧਾ ਛੁਟਕੇ ਨਾਹੀ। ਹੋਰ ਕੀ ਕਰਦੇ ਹਾਂ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰ ਵੱਧ ਧਰਾਏ, ਮਨ ਕੀ ਮੈਲ ਨਾ ਉਤਰੇ ਇਹ ਵਿਦ, ਜੇ ਲੱਖ ਯਤਨ ਕਰਾਏ, ਕਣਕ ਕਾਮਨੀ ਹੈਵਰ ਗੈਵਰ ਬਹੁ ਵਿਦ ਦਾਨ ਦਾ ਤਾਰਾ, ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲੀਏ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡੌਤ, ਖਟ ਕਰਮਾ ਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਭਰਿਆ, ਨਹਿ ਮਿਲੀਏ ਇਹ ਯੋਗਤਾ। ਯੋਗ ਸਿੱਧ ਆਸਣ ਚੌਰਾਸੀ, ਇਹ ਵੀ ਕਰ ਕਰ ਰਿਹਾ, ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਉਂ ਸੰਗ ਨਾ ਗਹਿਆ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਕਾਹੂ ਲਪਾਹਨ ਪੂਜ ਧਰਿਓ ਸਿਰ, ਕਾਹੂ ਲਲਿੰਗ ਕਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸਾ ਮੈਂ, ਕਾਹੂ ਪਛਾ ਕੋ ਸੀਸ ਨਿਭਾਇਓ, ਕੋ ਬਤਾਨ ਕੋ ਪੂਜ ਤਹਿ ਪਸਕੋ, ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜੱਗ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ। ਅਸਲ ਵਿੱਚ ਧਰਮ ਸਾਡੀ ਮਾਇਕੀ ਅਗਿਆਨਤਾ ਦੂਰ ਕਰਨ ਅਤੇ ਰੱਬ ਵੱਲ ਸਹੀ ਅਤੇ ਉੱਚੀ ਸੇਧ ਦੇਣ ਲਈ ਰਚੇ ਗਏ ਸਨ, ਪਰ ਸਹਿਜੇ ਸਹਿਜੇ ਸਾਡੇ ਹਉਮੈ ਅਤੇ ਦੂਜੇ ਭਾਵ ਦੇ ਮਾਇਕੀ ਅਸਰ ਹੇਠਾਂ ਇਹ ਧਰਮ ਹੀ ਇਹਨਾਂ ਨੀਵੀਆਂ ਰੁਚੀਆਂ ਦੇ ਕਾਰਨ ਬਣਦੇ ਗਏ, ਜਿਸ ਦਾ ਦੁੱਖਦਾਈ ਨਤੀਜਾ ਸਾਡੇ ਸਾਹਮਣੇ ਪ੍ਰਤੱਖ ਹੈ। ਇਸ ਤਰ੍ਹਾਂ ਇਹ ਅਖੌਤੀ ਮਜ਼ਹਬ ਅਤੇ ਇਹਨਾਂ ਦਾ ਪ੍ਰਚਾਰ ਵੀ ਤ੍ਰੈਗੁਣੀ ਦਾਇਰੇ ਦੇ ਅੰਦਰ ਹਉਮੈ ਵਾਲੀ ਦੁਨੀਆ ਵਿੱਚ ਭਿੰਨ ਭਿੰਨ ਮਨੋਕਲਪਿਤ ਗਿਆਨ ਦੇ ਆਸਰੇ ਪ੍ਰਚਲਿਤ ਹੈ। ਇਹ ਸਭ ਕੁਝ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ। ਜੋਗੀ ਜਤੀ ਤਪੀ ਪਚ ਹਾਰੇ ਔਰ ਬਹੁ ਲੋਕ ਸਿਆਣੇ, ਹਉਮੈ ਵੱਡਾ ਗੁਬਾਰ ਹੈ, ਹਉਮੈ ਜਿੱਡਾ ਹਨੇਰੀ ਕੋਈ ਨਹੀਂ। ਅਗਿਆਨਤਾ ਗੁਰਬਾਣੀ ਦੱਸਦੀ ਹੈ ਜਿੰਨੀ ਹਉਮੈ ਹੈ ਐਡੀ ਅਗਿਆਨਤਾ ਕੁਝ ਹੋ ਨਹੀਂ ਸਕਦੀ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਏ, ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਹਉਮੈ ਵਿੱਚ ਜਿਉ ਬੰਦ ਹੈ, ਨਾਮ ਨਾ ਵਸੇ ਮਨ ਆਏ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਭਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ ਸੌ ਤੀਰਥ ਨਹਾਏ, ਬਹੁ ਵਿਧ ਕਰਮ ਕਮਾਉਂਦੇ, ਦੂਣੀ ਮਲ ਲਾਗੀ ਆਏ, ਪੜੀਏ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਮਾਇਆ ਮੂਹ ਜਗਤ ਸਬਾਇਆ, ਤ੍ਰੈਗੁਣ ਦੀਸੇ ਮੂਹੇ ਮਾਇਆ, ਗੁਰਪ੍ਰਸਾਦੀ ਕੋ ਵਿਰਲਾ ਬੁੱਝੈ, ਚੌਥੇ ਪਦ ਲਿਵ ਲਾਵਣਿਆ। ਗੁਰੂ ਨਾਨਕ ਸਾਹਿਬ ਨੇ ਦੁਨੀਆ ਦੇ ਬਾਹਰਮੁਖੀ ਕਰਮਕਾਂਡੀ ਧਰਮਾਂ ਦੀ ਇਹ ਗਿਰਾਵਟ ਦੇਖ ਕੇ ਜੀਵਾਂ 'ਤੇ ਤਰਸ ਕਰਕੇ ਇੱਕ ਉੱਚਾ ਸੁੱਚਾ ਨਿਰਮਲ ਵਿਲੱਖਣ ਆਤਮਿਕ ਤੱਤ ਵਾਲਾ ਧਰਮ ਰਚਿਆ, ਜਿਸ ਦੀ ਨੀਂਹ ਤ੍ਰੈਗੁਣਾਂ ਤੋਂ ਉੱਤੇ ਚੌਥੇ ਪਦ ਆਤਮਿਕ ਪ੍ਰਕਾਸ਼ ਜਾਂ ਨਾਮ 'ਤੇ ਰੱਖੀ, ਅਤੇ ਸਾਨੂੰ ਦੂਜੇ ਭਾਉ ਦੇ ਮੰਡਲ ਵਿੱਚੋਂ ਕੱਢ ਕੇ ਏਕਿਓ ਓਂਕਾਰ ਸਤਨਾਮ ਦੇ ਉੱਚੇ ਸੁੱਚੇ ਆਤਮਿਕ ਤੱਤ ਗਿਆਨ ਸ਼ਬਦ ਨਾਮ ਦਾ ਉਪਦੇਸ਼ ਦੇ ਕੇ ਗਾਢੀ ਰਾਹ ਦਰਸਾਇਆ। ਗੁਰਬਾਣੀ ਵਿੱਚ ਇਸੇ ਤੱਤ ਗਿਆਨ ਸ਼ਬਦ ਜਾਂ ਨਾਮ ਦੀ ਹੀ ਸਿੱਖਿਆ ਦ੍ਰਿੜ ਕਰਵਾਈ ਗਈ ਹੈ। ਗੁਰਬਾਣੀ ਸਾਡਾ ਇਸ਼ਟ ਹੈ, ਸਾਡਾ ਗੁਰੂ ਹੈ, ਅਤੇ ਇਸ ਵਿੱਚ ਦਰਜ ਉਪਦੇਸ਼ ਸਾਨੂੰ ਸਰੀਰਕ ਮਾਨਸਿਕ ਅਤੇ ਆਤਮਿਕ ਜੀਵਨ ਸੇਧ ਦਿੰਦੇ ਹਨ, ਅਤੇ ਤ੍ਰੈਗੁਣੀ ਹਉਮੈ ਵਾਲੇ ਮੰਡਲ ਵਿੱਚੋਂ ਕੱਢ ਕੇ ਚੌਥੇ ਪਦ ਵਾਲੇ ਆਤਮਿਕ ਮੰਡਲ ਦੇ ਪ੍ਰਕਾਸ਼ ਵੱਲ ਪ੍ਰੇਰਣਾ ਅਤੇ ਅਗਵਾਈ ਕਰਦੇ ਹਨ। ਇਸ ਤਰ੍ਹਾਂ ਗੁਰਬਾਣੀ ਸਾਡੇ ਲਈ ਜੀਵਨ ਸੇਧ ਹੈ, ਗੁਰਬਾਣੀ ਸਾਡੇ ਲਈ ਧਰਮ ਦੀ ਬੁਨਿਆਦ ਹੈ, ਇਹ ਜੱਗ ਚਾਨਣ ਹੈ, ਇਹ ਚੁੰਬਕੀ ਛੋਹ ਹੈ, ਆਤਮਿਕ ਪ੍ਰਕਾਸ਼ ਹੈ, ਅੰਮ੍ਰਿਤ ਦਾ ਸੋਮਾ ਹੈ, ਜੀਵਨ ਰੋਂ ਹੈ, ਇਹ ਜੀਅਦਾਨ ਹੈ, ਇਹ ਆਤਮਿਕ ਦਾਤ ਹੈ, ਸ਼ਬਦ ਹੈ, ਇਹ ਪ੍ਰੇਮ ਪਦਾਰਥ ਹੈ, ਰੱਬੀ ਲਵ ਗਿਫਟ ਹੈ ਸਾਡੇ ਵਾਸਤੇ, ਇਹ ਨਾਮ ਹੈ, ਇਹ ਇਸ਼ਟ ਹੈ ਸਾਡਾ, ਇਹ ਗੁਰੂ ਹੈ। ਅਸੀਂ ਗੁਰਬਾਣੀ ਦਾ ਪਾਠ ਅਤੇ ਗਾਇਨ ਕਰਨਾ ਹੈ ਅਤੇ ਇਸਦੇ ਅਖਰੀ ਅਰਥ ਸਿੱਖਣੇ ਹਨ, ਭਾਵ ਅਰਥ ਸਮਝਣੇ ਹਨ, ਅੰਤਰੀ ਅਰਥ ਵਿਚਾਰਨੇ ਹਨ, ਅਨੁਭਵੀ ਚੁੰਬਕ ਛੋਹ ਜਾਂ ਨਾਮ ਦਾ ਰਸ ਮੰਨਣਾ ਹੈ। ਜਦ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਦੋਹਾਂ ਧਿਰਾਂ ਦਾ ਇੱਕੋ ਦਰਜੇ ਜਾਂ ਇੱਕੋ ਲੈਵਲ 'ਤੇ ਧਿਆਨ ਹੋਣਾ ਲਾਜ਼ਮੀ ਹੈ, ਤਦ ਹੀ ਤਾਂ ਉਹਨਾਂ ਦੇ ਖਿਆਲਾਂ ਅਤੇ ਵਲਵਲਿਆਂ ਦਾ ਮੇਲ ਹੋ ਸਕਦਾ ਹੈ ਅਤੇ ਸਹੀ ਜਵਾਬ ਜਾਂ ਰਿਸਪੋਂਸ ਜਾਂ ਵਣਜ ਵਪਾਰ ਲੇਵਾ ਦੇਵੀ ਹੋ ਸਕਦੀ ਹੈ। ਇਸੇ ਤਰ੍ਹਾਂ ਜਦ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਨ ਦੇ ਨਾਲ ਗੱਲਾਂ ਹੁੰਦੀਆਂ ਹਨ। ਜਿਸ ਆਤਮਿਕ ਪੱਧਰ 'ਤੇ ਬਾਣੀ ਰਚੀ ਹੋਈ ਹੈ ਉਸੇ ਜਾਂ ਉਸਦੇ ਨੇੜੇ ਤੇੜੇ ਪੱਧਰ 'ਤੇ ਜਾਂ ਲੈਵਲ 'ਤੇ ਸਾਡਾ ਮਨ ਜਾਂ ਧਿਆਨ ਹੋਵੇ ਤਾਂ ਹੀ ਅਸੀਂ ਗੁਰਬਾਣੀ ਦੇ ਭਾਵ ਨੂੰ ਸਮਝ ਕੇ ਬੁੱਝ ਚੀਨ ਸਕਦੇ ਹਾਂ ਅਤੇ ਗੁਰੂ ਸਾਹਿਬਾਨ ਦੇ ਪਾਵਨ ਹਿਰਦੇ ਦੀ ਛੋਹ ਦੁਆਰਾ ਅੰਤਰਾਤਮੇ ਮੇਲ ਜਾਂ ਜੀਓ ਜਾਣੇ ਹੋ ਸਕਦਾ ਹੈ, ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ। ਇੱਥੇ ਰੇਡੀਓ ਦਾ ਉਦਾਹਰਣ ਦਿੰਦੇ ਹਨ। ਜੇਕਰ ਸਾਡੇ ਰੇਡੀਓ ਦਾ ਵੇਵਲੈਂਥ ਜਲੰਧਰ ਦੇ ਰੇਡੀਓ ਸਟੇਸ਼ਨ ਦੇ ਵੇਵਲੈਂਥ ਨਾਲ ਸੁਰ ਹੋਵੇ ਤਾਂ ਸਾਡੇ ਰੇਡੀਓ ਦਾ ਜਲੰਧਰ ਸਟੇਸ਼ਨ ਨਾਲ ਮੇਲ ਨਹੀਂ ਹੁੰਦਾ। ਜੇਕਰ ਸਾਡੇ ਰੇਡੀਓ ਦਾ ਵੇਵਲੈਂਥ ਜਲੰਧਰ ਦੇ ਰੇਡੀਓ ਸਟੇਸ਼ਨ ਦੇ ਵੇਵਲੈਂਥ ਨਾਲ ਸੁਰ ਨਾ ਹੋਵੇ ਤਾਂ ਜਲੰਧਰ ਨਹੀਂ ਬੋਲਦਾ, ਮੇਲ ਨਹੀਂ ਹੋ ਸਕਦਾ ਅਤੇ ਅਸੀਂ ਉੱਥੋਂ ਦੇ ਪ੍ਰੋਗਰਾਮ ਤੋਂ ਵਾਂਝੇ ਰਹਿ ਜਾਂਦੇ ਹਾਂ। ਇਸੇ ਤਰ੍ਹਾਂ ਸਾਡੇ ਮਨ ਦਾ ਧਿਆਨ ਗੁਰਬਾਣੀ ਦੇ ਉੱਚੇ ਸੁੱਚੇ ਆਤਮਿਕ ਵੇਵਲੈਂਥ 'ਤੇ ਸੁਰ ਨਾ ਹੋਣ ਕਰਕੇ ਅਸੀਂ ਗੁਰਬਾਣੀ ਦਾ ਪੂਰਾ ਅਨੁਭਵੀ ਲਾਭ ਨਹੀਂ ਲੈ ਰਹੇ ਅਤੇ ਗੁਰੂ ਸਾਹਿਬਾਨ ਦੇ ਪਾਵਨ ਹਿਰਦੇ ਹਜ਼ੂਰੀ ਨਾਲ ਅੰਤਰਾਤਮੇ ਸਾਡਾ ਮੇਲ ਨਹੀਂ ਹੁੰਦਾ। ਇਸੇ ਲਈ ਸਾਡਾ ਆਤਮ ਮੰਡਲ ਦੇ ਸੱਚੇ ਧਨ ਨਾਮ ਵਣਜ ਵਪਾਰ ਜਾਂ ਲੇਵਾ ਦੇਵੀ ਨਹੀਂ ਹੁੰਦੀ ਅਤੇ ਸਾਡਾ ਮਾਇਕੀ ਜੀਵਨ ਰੁੱਖਾ ਸੁੱਕਾ ਰਸਹੀਣ ਹਉਮੈ ਦੇ ਅਸਰ ਹੇਠਾਂ ਝੂਠੇ ਧੰਦਿਆਂ ਅਤੇ ਮੋਹ ਮਾਇਆ ਵਿੱਚ ਪਲਚ ਪਲਚ ਕੇ ਦੁਖੀ ਹੋਈ ਜਾ ਰਿਹਾ ਹੈ। ਮਿਲੀਏ ਮਿਲਿਆ ਨਾ ਮਿਲੈ, ਮਿਲੇ ਮਿਲਿਆ ਜੇ ਹੋਏ, ਅੰਤਰਾਤਮੇ ਜੋ ਮਿਲੈ ਮਿਲਿਆ ਕਹੀਐ ਸੋਏ। ਜਿਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ, ਮੂਲ ਛੋੜ ਡਾਲੀ ਲੱਗੇ ਕਿਆ ਪਾਵੈ ਛਾਈ। ਸਾਡਾ ਧਰਮ ਪ੍ਰਚਾਰ ਵੀ ਇਸੇ ਬੇਧਿਆਨੀ ਅਤੇ ਅਗਿਆਨਤਾ ਦੇ ਭੁਲੇਖਿਆਂ ਵਿੱਚ ਬੇਰਸਾ ਅਤੇ ਉਪਰਾ ਜਿਹਾ ਹੋਈ ਜਾ ਰਿਹਾ ਹੈ ਅਤੇ ਸਾਡੇ ਹਿਰਦੇ ਦੀਆਂ ਕੋਮਲ ਕਿੰਗਰੀਆਂ ਨੂੰ ਟੁੰਬਣ ਜਾਂ ਆਤਮਿਕ ਵਲਵਲਿਆਂ ਦੀਆਂ ਆਕਾਸ਼ੀ ਉਡਾਰੀਆਂ ਲਾਉਣ ਤੋਂ ਅਸਮਰੱਥ ਹੈ ਧਾਰਮਿਕ ਪ੍ਰਚਾਰ ਅਤੇ ਅਸੀਂ ਆਤਮ ਪ੍ਰਕਾਸ਼ ਜਾਂ ਪ੍ਰੇਮ ਰਸ ਤੋਂ ਵਾਂਝੇ ਜਾ ਰਹੇ ਹਾਂ। ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਤ ਕਰੇ ਦੁੱਖ ਹੋਈ, ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਸਾਡੇ ਬੇਧਿਆਨੇ ਪਾਠ ਦਾ ਇੱਕ ਛੋਟਾ ਜਿਹਾ ਉਦਾਹਰਣ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਹ ਜੋ ਪਹਿਲੀ ਪੰਕਤੀ ਹੈ ਅਵਰ ਕਾਜ, ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਇਹ ਅਵਰ ਕਾਜ ਕਿਹੜੇ ਹਨ ਜਿਹੜੇ ਸਾਡੇ ਕਿਤੇ ਕੰਮ ਨਹੀਂ ਆਉਣੇ। ਰਸਮੀ ਤੌਰ 'ਤੇ ਰੂਟੀਨ 'ਚ ਬੇਧਿਆਨੇ ਬੇਸਮਝੇ ਹੀ ਪਾਠ ਕਰੀ ਜਾਂਦੇ ਹਾਂ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਜਿਹੜੇ ਅਵਰ ਕਾਜ ਸਾਡੇ ਕਿਸੇ ਕੰਮ ਨਹੀਂ ਆਉਣੇ ਉਹ ਹੀ ਅਵਰ ਕਾਜ ਦਿਨ ਰਾਤ ਕਰੀ ਜਾਂਦੇ ਹਾਂ ਅਤੇ ਉਹਨਾਂ ਵਿੱਚ ਹੀ ਗਲਤਾਨ ਹਾਂ, ਮਸਤ ਹਾਂ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਹੋਰ ਮਾਇਕੀ ਜੀਵਨ ਦੇ ਕੰਮਾਂ ਨੂੰ ਤਾਂ ਚੰਗੀ ਤਰ੍ਹਾਂ ਘੋਖਦੇ ਤੋਲਦੇ ਵਿਚਾਰਦੇ ਹਾਂ ਪਰ ਗੁਰਬਾਣੀ ਦੀ ਇਸ ਤੁਕ 'ਤੇ ਵਿਚਾਰ ਕਰਨ ਦੀ ਸਾਨੂੰ ਕਦੇ ਲੋੜ ਹੀ ਨਹੀਂ ਭਾਸੀ ਅਤੇ ਸਾਡੇ ਮਨ ਵਿੱਚ ਇਹ ਸਵਾਲ ਵੀ ਕਦੇ ਨਹੀਂ ਉੱਠਿਆ ਕਿ ਜੇ ਇਹ ਸਾਡੇ ਅਵਰ ਕਾਜ ਕਿਤੇ ਕੰਮ ਨਹੀਂ ਆਉਣੇ ਤਾਂ ਕੰਮ ਆਉਣ ਵਾਲੇ ਕਿਹੜੇ ਕੰਮ ਹਨ। ਦੂਜੀ ਪੰਕਤੀ ਮਿਲ ਸਾਧ ਸੰਗਤ ਦੇ ਵਿੱਚ ਸਪਸ਼ਟ ਪ੍ਰੇਰਨਾ ਅਤੇ ਤਾਕੀਦੀ ਹੁਕਮ ਹੈ ਕਿ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਭੱਜ ਕੇਵਲ ਨਾਮ ਦਾ ਕੰਮ ਕਰਨਾ ਹੈ ਜਿਹੜਾ ਸਾਡੇ ਲੋਕ ਪ੍ਰਲੋਕ ਵਿੱਚ ਕੰਮ ਆਵੇਗਾ ਅਤੇ ਸਹਾਈ ਹੋਵੇਗਾ। ਪਰ ਸਾਨੂੰ ਤਾਂ ਪਹਿਲਾਂ ਇਹੀ ਨਿਰਣਾ ਨਹੀਂ ਕਿ ਸਾਧ ਸੰਗਤ ਕੀ ਹੈ ਅਤੇ ਨਾ ਹੀ ਸਾਧ ਸੰਗਤ ਕਰਨ ਦੀ ਫੁਰਸਤ ਹੈ ਨਾ ਲੋੜ ਭਾਸਦੀ ਹੈ ਕਿਉਂਕਿ ਅਸੀਂ ਆਪੋ ਸਿਹੜੇ ਹੋਏ ਅਜਾਈ ਰੁਝੇਵਿਆਂ ਵਿੱਚ ਇੰਨੇ ਗਲਤਾਨ ਅਤੇ ਮਸਤ ਹਾਂ ਕਿ ਹੋਰ ਕੋਈ ਉਚੇਰੀ ਚੰਗੇਰੀ ਗੱਲ ਵੱਲ ਧਿਆਨ ਦੇਣਾ ਸਾਨੂੰ ਬੇਲੋੜਾ ਜਾ ਲੱਗਦਾ ਹੈ। ਭੱਜ ਕੇਵਲ ਨਾਮ, ਸਾਨੂੰ ਨਾ ਨਾਮ ਦਾ ਗਿਆਨ ਹੈ ਅਤੇ ਨਾ ਭੱਜ ਜਾਂ ਜਾਪ ਸਿਮਰਨ ਦਾ ਪਤਾ ਹੈ। ਇਸ ਤਾਕੀ ਦੀ ਹੁਕਮ ਵੱਲ ਧਿਆਨ ਦੇਣ ਦੀ ਲੋੜ ਹੀ ਨਹੀਂ ਭਾਸਦੀ, ਉਦਮ ਤਾਂ ਕੀ ਕਰਨਾ ਸੀ। ਲਫ਼ਜ਼ ਜੋ ਹੈ ਕੇਵਲ ਇਹ ਧਿਆਨ ਦੇਣ ਯੋਗ ਹੈ। ਇਸ ਦਾ ਮਤਲਬ ਇਹ ਹੈ ਕਿ ਸਾਨੂੰ ਸਿਰਫ ਨਾਮ ਜਪਣ ਜਾਂ ਸਿਮਰਨ ਕਰਨ ਦਾ ਤਕੀਦੀ ਹੁਕਮ ਹੈ। ਇਸ ਤੋਂ ਇਲਾਵਾ ਹੋਰ ਸਭ ਕੰਮਕਾਜ ਰੁਝੇਵੇਂ ਸਾਡੇ ਕਿਸੇ ਕੰਮ ਨਹੀਂ ਆਉਣੇ। ਸੋ ਇਸ ਉਦਾਹਰਣ ਤੋਂ ਸਪੱਸ਼ਟ ਹੈ ਕਿ ਅਸੀਂ ਬਾਣੀ ਦੇ ਪਾਠ ਅਤੇ ਗਾਇਣ ਬੇਧਿਆਨੇ ਬੇਸਮਝੇ ਰਟਨ ਹੀ ਕਰੀ ਜਾ ਰਹੇ ਹਾਂ। ਬਾਣੀ ਨੂੰ ਸਮਝ ਕੇ ਵਿਚਾਰ ਕੇ ਕਮਾਉਣ ਲਈ ਸਾਡੇ ਜੀਵਨ ਵਿੱਚ ਫੁਰਸਤ ਹੀ ਨਹੀਂ ਅਤੇ ਨਾ ਹੀ ਸਾਨੂੰ ਲੋੜ ਮਹਿਸੂਸ ਹੁੰਦੀ ਹੈ, ਅਤੇ ਅਸੀਂ ਜਾਣ ਬੁੱਝ ਕੇ ਜਾਂ ਫਿਰ ਅਵੇਸਲੇ ਜਾਂ ਮਚਲੇ ਹੋਏ ਬੈਠੇ ਹਾਂ। ਦੁੱਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਕਰਮਕਾਂਡਾਂ ਤੋਂ ਸਾਨੂੰ ਗੁਰੂ ਸਾਹਿਬਾਨ ਨੇ ਕੱਢਿਆ ਸੀ ਅਤੇ ਉਹਨਾਂ ਹੀ ਕਰਮ ਕਿਰਿਆ ਵਿੱਚ ਮੁੜ ਕੇ ਫਸ ਗਏ ਹਾਂ, ਅਤੇ ਇੰਨੇ ਗਲਤਾਂ ਜਾਂ ਮਸਤ ਹਾਂ ਕਿ ਸਾਨੂੰ ਗੁਰਬਾਣੀ ਵਿੱਚ ਦਰਸਾਏ ਗਏ ਅੰਤਰਮੁਖੀ ਆਤਮਿਕ ਆਸ਼ੇ ਜਾਂ ਤੱਤ ਦਾ ਗਿਆਨ ਹੀ ਨਹੀਂ, ਦਿਲਚਸਪੀ ਹੀ ਨਹੀਂ, ਲੋੜ ਨਹੀਂ, ਉੱਦਮ ਹੀ ਨਹੀਂ, ਭੁੱਖ ਹੀ ਨਹੀਂ, ਪਿਆਸ ਨਹੀਂ, ਕਾਂਕੀ ਹੀ ਨਹੀਂ, ਫੁਰਸਤ ਹੀ ਨਹੀਂ, ਨਿਸ਼ਚਾ ਹੀ ਨਹੀਂ ਕਿਸੇ ਆਤਮਿਕ ਪੱਧਰ ਦੇ ਜੀਵਨ ਦਾ। ਜਿਸ ਦਾ ਨਤੀਜਾ ਇਹ ਹੈ ਕਿ ਅਸੀਂ ਉਸ ਆਤਮਿਕ ਤੱਤ ਗਿਆਨ ਜਾਂ ਨਾਮ ਤੋਂ ਕੋਰੇ ਹਾਂ, ਅਣਜਾਣ ਹਾਂ, ਬੇਖਬਰ ਹਾਂ, ਅਵੇਸਲੇ ਹਾਂ, ਮਚਲੇ ਹੋਏ ਹਾਂ, ਅਤੇ ਬਾਹਰਮੁਖੀ ਫੋਕੇ ਮੁਰਦਾ ਸਾਧਨਾ ਵਿੱਚ ਹੀ ਅਮੋਲਕ ਜੀਵਨ ਅਜਾਈ ਗੁਆਈ ਜਾ ਰਹੇ ਹਾਂ। ਇਸ ਧਾਰਮਿਕ ਗਿਲਾਨੀ ਦਾ ਮੂਲ ਕਾਰਨ ਸਾਡੀ ਹਉਮੈ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੰਦਰ ਹਉਮੈ ਦਾ ਹੀ ਪਸਾਰਾ ਹੈ, ਬੋਲਬਾਲਾ ਹੈ ਅਤੇ ਹਉਮੈ ਦਾ ਹੀ ਵਰਤ ਵਰਤਾਰਾ ਹੈ। ਹਉਮ ਵਿੱਚ ਆਇਆ, ਹਉਮ ਵਿੱਚ ਗਿਆ, ਇਹ ਜੀਵਨ ਭੋਗ ਲਿਆ। ਹਉਮ ਵਿੱਚ ਆਇਆ, ਹਉਮ ਵਿੱਚ ਗਿਆ, ਹਉਮ ਵਿੱਚ ਜੰਮਿਆ, ਹਉਮ ਵਿੱਚ ਮੂਆ, ਹਉਮ ਵਿੱਚ ਦਿੱਤਾ, ਹਉਮ ਵਿੱਚ ਲਿਆ, ਹਉਮ ਵਿੱਚ ਖੱਟਿਆ, ਹਉਮ ਵਿੱਚ ਗਿਆ, ਹਉਮ ਵਿੱਚ ਸਚਿਆਰ ਕੂੜਿਆਰ, ਹਉਮ ਵਿੱਚ ਪਾਪ ਪੁੰਨ ਵਿਚਾਰ, ਹਉਮ ਵਿੱਚ ਨਰਕ ਸੁਰਗ ਅਵਤਾਰ, ਹਉਮ ਵਿੱਚ ਹੱਸੈ, ਹਉਮ ਵਿੱਚ ਰੋਵੈ, ਹਉਮ ਵਿੱਚ ਭਰੀਐ, ਹਉਮ ਵਿੱਚ ਧੋਵੈ, ਹਉਮ ਵਿੱਚ ਜਾਤੀ ਜਿਨਸੀ ਖੋਵੈ, ਹਉਮ ਵਿੱਚ ਮੂਰਖ, ਹਉਮ ਵਿੱਚ ਸਿਆਣਾ। ਮੁੱਖ ਮੁਕਤ ਕੀ ਸਾਰ ਨ ਜਾਣਾ, ਹਉਮ ਵਿੱਚ ਮਾਇਆ, ਹਉਮ ਵਿੱਚ ਛਾਇਆ, ਹਉਮ ਮੈਂ ਕਰ ਕਰ ਜਨ ਤੋਂ ਪਾਇਆ, ਹਉਮ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ। ਜਿਸ ਤਰ੍ਹਾਂ ਅੰਨਿਆਂ ਦਾ ਹਾਥੀ ਬਾਰੇ ਬਿਆਨ ਕਰਨਾ ਅੱਡ ਅੱਡ ਅਤੇ ਗਲਤ ਹੁੰਦਾ ਹੈ, ਇਸੇ ਤਰ੍ਹਾਂ ਮਾਇਕੀ ਹਨੇਰ ਦੇ ਭਰਮ ਭੁਲਾਵੇ ਵਿੱਚ ਹਰ ਇੱਕ ਜੀਵ ਦੇ ਖਿਆਲ, ਨਿਸ਼ਚੇ, ਧਰਮ, ਕਰਮ, ਕਿਰਿਆ ਵੱਖ ਵੱਖ ਹੋਣੇ ਲਾਜ਼ਮੀ ਹਨ ਅਤੇ ਇਹਨਾਂ ਦੇ ਨਤੀਜੇ ਵੀ ਅੱਡ ਅੱਡ ਹੁੰਦੇ ਹਨ। ਤ੍ਰੈਗੁਣੀ ਮਾਇਕੀ ਹਨੇਰ ਵਿੱਚ ਪਿਛਲੇ ਸੰਸਕਾਰਾਂ ਅਤੇ ਹੁਣ ਦੀ ਸੰਗਤ ਦੇ ਦੁਆਰਾ ਬਣੀ ਹੋਈ ਜੀਵ ਦੀ ਹੋਂਦ ਦੀ ਰੰਗਤ ਅੱਡ ਅੱਡ ਹੋਣੀ ਅਵੱਸ਼ ਹੈ। ਅੰਤਾਕਰਨ ਦੀ ਰੰਗਤ ਪਿਛਲੇ ਸੰਸਕਾਰਾਂ ਕਰਕੇ ਅਤੇ ਹੁਣ ਦੀ ਸੰਗਤ ਕਰਕੇ ਅੱਡ ਅੱਡ ਹੋਣੀ ਅਵੱਸ਼ ਹੈ। ਮਾਇਕੀ ਭਰਮ ਭੁਲਾਵੇ ਵਿੱਚੋਂ ਉਪਜੇ ਹੋਏ ਵਿਤਕਰੇ ਸਾਡੇ ਖਿਆਲਾਂ, ਨਿਸ਼ਚਿਆਂ, ਧਰਮਾਂ, ਕਰਮ ਕਿਰਿਆ ਦੀ ਅਨੇਕਤਾ ਵਿੱਚ ਵਾਦ ਵਿਵਾਦ, ਈਰਖਾ ਦੁਆਇਤ, ਤੁਸਵ, ਨਫ਼ਰਤ, ਟਾਕਰਾ ਅਤੇ ਝਗੜੇ ਦਾ ਮੂਲ ਕਾਰਨ ਬਣਦੇ ਹਨ। ਜਦ ਇਹਨਾਂ ਵਿੱਚ ਹਉਮੈ ਅਤੇ ਤ੍ਰਿਸ਼ਨਾ ਦੀ ਅੱਗ ਭਖ ਪੈਂਦੀ ਹੈ ਤਾਂ ਇਹ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਲੀ ਅਵਸਥਾ ਬਣ ਜਾਂਦੀ ਹੈ ਅਤੇ ਸਾਡੇ ਧਰਮਾਂ ਦੀ ਗਲਾਨੀ ਦਾ ਮੁੱਢਲਾ ਕਾਰਨ ਬਣਦੀ ਹੈ। ਅਸੀਂ ਪਲ 'ਚ ਪਲ 'ਚ ਸਗਲੀ ਮੂਈ ਝੂਠੇ ਧੰਦੇ ਮੋਹ ਅਨੁਸਾਰ ਆਪਣਾ ਅਮੋਲਕ ਜੀਵਨ ਅਜਾਈ ਗੁਆ ਰਹੇ ਹਾਂ ਅਤੇ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਵਿੱਚ ਗਲਤਾਨ ਹਾਂ। ਗੁਰਬਾਣੀ ਸਾਡੀ ਅਨੇਕਤਾ ਦੂਜੇ ਭਾਵ ਵਾਲੀ ਬਿਰਤੀ ਨੂੰ ਏਕਤਾ ਇੱਕ ਓਂਕਾਰ ਸਤਨਾਮ ਵੱਲ ਪ੍ਰੇਰਦੀ ਹੈ, ਪਰ ਅਲਪੱਗ ਬੁੱਧੀ ਅਤੇ ਦੇ ਵਿਤਕਰੇ ਅਤੇ ਸਿਆਣਪਾਂ ਦੇ ਨਾਲ ਬਾਣੀ ਨੂੰ ਆਪੋ ਆਪਣੀ ਰੰਗਤ ਚਾੜ ਕੇ ਆਪਣੀ ਹੋਮੇ ਬੇੜੀ ਅਲਪੱਗ ਬੁੱਧੀ ਦੇ ਭਰਮ ਭੁਲਾਵੇ ਦੁਆਰਾ ਹੀ ਅਰਥ ਕੱਢਦੇ ਹਾਂ ਅਤੇ ਆਪੋ ਆਪਣੇ ਫੋਕੇ ਦਿਮਾਗੀ ਗਿਆਨ ਦੇ ਨਾਲ ਬਾਣੀ ਦੇ ਅਰਥ ਜਾਂ ਵਿਖਿਆਨ ਕਰਦੇ ਹਾਂ। ਬਾਣੀ ਦੇ ਡੂੰਘੇ ਅਤੇ ਅੰਤਰੀ ਅਨੁਭਵੀ ਗਿਆਨ ਤੋਂ ਕੋਰੇ ਅਤੇ ਅਣਜਾਣ ਹੋਣ ਕਰਕੇ ਇਹਨਾਂ ਦੇ ਗੁੱਝੇ ਆਤਮਿਕ ਭਾਵਾਂ ਅਰਥਾਂ ਦਾ ਟਾਲ ਮਟੋਲਾ ਹੀ ਕਰ ਛੱਡਦੇ ਹਾਂ ਅਤੇ ਭੋਲੀ ਭਾਲੀ ਜਨਤਾ ਨੂੰ ਦਿਮਾਗੀ ਗਿਆਨ ਦੇ ਭਰਮ ਭੁਲਾਵੇ ਜਾਂ ਭੰਬਲ ਭੂਸਿਆਂ ਵਿੱਚ ਹੀ ਫਸਾਈ ਰੱਖਦੇ ਹਾਂ। ਇਹੋ ਕਾਰਨ ਹੈ ਕਿ ਅਸੀਂ ਗੁਰਬਾਣੀ ਦੇ ਆਤਮਿਕ ਚਾਨਣ, ਜੀਵਨ ਸੇਧ ਅਤੇ ਅਗਵਾਈ ਤੋਂ ਵਾਂਝੇ ਜਾ ਰਹੇ ਹਾਂ ਅਤੇ ਸਾਡਾ ਅਮੋਲਕ ਜੀਵਨ ਮਾਇਕੀ ਭਰਮ ਭੁਲੇਖਿਆਂ ਨਾਲ ਕੂੜੀਆਂ ਅਤੇ ਹੋਛੀਆਂ ਗੱਲਾਂ ਵਿੱਚ ਹੀ ਫਸਿਆ ਰਹਿੰਦਾ ਹੈ। ਇੱਕ ਬਿਓਰਾ ਦਿੰਦੇ ਨੇ, ਇਹ ਬਿਓਰਾ ਸਾਨੂੰ ਆਪਣੇ ਅਗਲੇਰੇ ਧਾਰਮਿਕ ਜੀਵਨ ਨੂੰ ਸਹੀ ਅਤੇ ਉਚੇਰੀ ਸੇਧ ਦੇ ਕੇ ਘੋਖਣ ਅਤੇ ਸੁਧਾਰਨ ਵਾਸਤੇ ਲਾਭਦਾਇਕ ਸਹਾਈ ਹੋ ਸਕਦਾ ਹੈ। ਤੁਲਨਾਤਮਕ ਅਧਿਐਨ ਕਰਦੇ ਨੇ ਗੁਰਬਾਣੀ ਦੇ ਉਦੇਸ਼ ਨੇ ਇੱਕ ਪਾਸੇ ਅਤੇ ਦੂਜੇ ਪਾਸੇ ਸਾਡੀ ਧਾਰਮਿਕ ਕਰਮ ਕਿਰਿਆ ਜਾਂ ਸਾਡੀ ਦਿਸ਼ਾ ਕਿੱਧਰ ਨੂੰ ਜਾ ਰਹੇ ਹਾਂ, ਕੀ ਕਰ ਰਹੇ ਹਾਂ। ਗੁਰਬਾਣੀ ਦਾ ਉਦੇਸ਼ ਹੈ ਅੰਤਰਾਤਮੇ ਅਨੁਭਵੀ ਮੰਡਲ ਦਾ ਜ਼ਿਕਰ, ਬਿਆਨ, ਗਿਆਨ ਅਤੇ ਟੋਹ। ਗੁਰਬਾਣੀ ਵਿੱਚ ਸ਼ਬਦ, ਨਾਮ, ਅੰਮ੍ਰਿਤ, ਹਰੀਜਲ, ਪਿਰਮ ਪਿਆਲਾ, ਆਤਮ ਪ੍ਰਕਾਸ਼, ਮਹਾਰਸ, ਰੁਣ ਚੁਣ, ਅਚਰਜ, ਬਿਸਮਾਦ, ਅਲਮਸਤ ਮਤਵਾਰਾ ਆਦਿ ਸ਼ਬਦਾਂ ਦੁਆਰਾ ਸਪਸ਼ਟ ਤੌਰ 'ਤੇ ਇਹ ਦਿੱਤੀ ਗਈ ਹੈ। ਸਾਡੀ ਧਾਰਮਿਕ ਕਰਮ ਕਿਰਿਆ, ਇਹ ਅਨੁਭਵੀ ਆਤਮਿਕ ਮੰਡਲ ਸਾਡੀ ਦ੍ਰਿਸ਼ਟੀ ਅਤੇ ਬੁੱਧੀ ਦੀ ਪਕੜ ਤੋਂ ਪਰੇ ਹੋਣ ਕਰਕੇ ਇਸ ਉੱਤੇ ਸਾਡਾ ਨਿਸ਼ਚਾ ਹੀ ਨਹੀਂ ਜਾਂ ਫਿਰ ਉਪਰਾ ਜਿਹਾ ਅਤੇ ਨਾ ਦਿਲਚਸਪੀ ਵਾਲਾ ਹੈ। ਅਤੇ ਇਸ ਦੇ ਉੱਦਮ ਲਈ ਇਸ ਵਾਸਤੇ ਕੋਈ ਉੱਦਮ ਕਰਨ ਦੀ ਲੋੜ ਵੀ ਨਹੀਂ ਭਾਸਦੀ। ਦੂਜੇ, ਇਹ ਆਤਮਿਕ ਗਿਆਨ ਅੰਤਰਾਤਮੇ ਅਨੁਭਵ ਦੁਆਰਾ ਹੀ ਪ੍ਰਕਾਸ਼ ਹੁੰਦਾ ਹੈ, ਜੋ ਗੁਰਬਾਣੀ ਦਾ ਉਦੇਸ਼ ਹੈ, ਜਿਸ ਵਿੱਚ ਇੱਕੋ ਇੱਕ ਓਅੰਕਾਰ ਦੀ ਸ਼ਰਧਾ ਭਾਵਨੀ ਹੈ, ਜੋ ਕਿ ਪ੍ਰੇਮ ਦੀ ਖੇਲ ਹੈ, ਜੋ ਕਿ ਪ੍ਰੇਮ ਸੁਪਨਾ ਦੇ ਨਾਲ ਪਲਦੀ ਹੈ। ਅਤੇ ਸਾਡੀ ਧਾਰਮਿਕ ਕਰਮ ਕਿਰਿਆ, ਬਾਹਰਮੁਖੀ ਤ੍ਰੈਗੁਣੀ ਦਿਮਾਗੀ ਗਿਆਨ, ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਜੋ ਕਿ ਬਾਹਰੋਂ ਪ੍ਰਾਪਤ ਕੀਤਾ ਜਾਂਦਾ ਹੈ, ਇਹ ਗਿਆਨ ਭਿੰਨ ਭਿੰਨ ਖਿਆਲਾਂ ਅਤੇ ਨਿਸ਼ਚਿਆਂ ਵੱਲ ਹੋਣ ਕਰਕੇ ਵਾਦ ਵਿਵਾਦ, ਵੈਰ ਵਿਰੋਧ, ਤੁਸਵ, ਲੜਾਈਆਂ ਝਗੜਿਆਂ ਦਾ ਕਾਰਨ ਬਣਦਾ ਹੈ। ਗੁਰਬਾਣੀ ਦਾ ਉਦੇਸ਼ ਹੈ ਇਹ ਆਤਮਿਕ ਅਵਸਥਾ ਸਿਰਫ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦੇ ਤਾਕੀਦੀ ਹੁਕਮ ਅਨੁਸਾਰ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਨਾਮ ਅਭਿਆਸ ਕਮਾਈ ਦੁਆਰਾ ਪ੍ਰਾਪਤ ਹੋ ਸਕਦੀ ਹੈ। ਪਰ ਅਸੀਂ ਸਿਮਰਨ ਨੂੰ ਚੰਗੀ ਤਰ੍ਹਾਂ ਭੁਰਾ ਛੱਡਿਆ ਹੈ ਅਤੇ ਨਾਮ ਅਭਿਆਸ ਕਮਾਈ ਨੂੰ ਵਾਧੂ ਜਾਂ ਬੇਲੋੜਾ ਜਾਂ ਸਮਝ ਲਿਆ ਹੈ। ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਬਾਣੀ ਕਹਿੰਦੀ ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਝੱਖਣਾ ਝਾਖ। ਪਰ ਅਸੀਂ ਲੇਖੇ ਵਾਲੀ ਇੱਕੋ ਗੱਲ ਜਾਂ ਨਾਮ ਸਿਮਰਨ ਨੂੰ ਭੁਲਾ ਦਿੱਤਾ ਹੈ। ਕੂੜੀਆਂ ਹੋਛੀਆਂ ਗੱਲਾਂ ਝੱਖਣਾ ਝਾਖ ਵਿੱਚ ਹੀ ਗਲਤਾਨ ਹਾਂ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਨਾਮਹੀਣ ਸਿਮਰਨਹੀਣ ਦੂਜੇ ਭਾਉ ਦੇ ਜ਼ਹਿਰ ਦੇ ਨਾਲ ਲੱਥ ਪੱਥ ਜੀਵਨ ਸਰਪ ਦੀ ਨਿਆਈ ਬਿਤਾਈ ਜਾ ਰਹੇ ਹਾਂ। ਬਾਣੀ ਕਹਿੰਦੀ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ। ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਸਾਡਾ ਜੀਵਨ ਜੋ ਮਾਣਕ ਮੋਤੀ ਨਾਮ ਗੁਰਬਾਣੀ ਵਿੱਚ ਦਰਸਾਏ ਗਏ ਹਨ, ਅਸੀਂ ਉਹਨਾਂ ਨੂੰ ਕੌਡੀਆਂ ਤੋਂ ਵੀ ਸਸਤੇ ਕਰ ਰੱਖਿਆ ਹੈ ਅਤੇ ਆਪਣੀ ਅਗਿਆਨਤਾ ਵਿੱਚ ਰਸਮੀ ਤੌਰ 'ਤੇ ਉੱਪਰ ਦੀ ਲੰਘੀ ਜਾ ਰਹੇ ਹਾਂ। ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਅਸੀਂ ਬਾਣੀ ਦੀ ਸੇਵਾ, ਪੂਜਾ, ਪਾਠ, ਵਿਖਿਆਨ, ਕੀਰਤਨ ਬਹੁਤ ਕਰਦੇ ਹਾਂ ਪਰ ਬਾਣੀ ਦੇ ਉਪਦੇਸ਼ਾਂ ਨੂੰ ਕਮਾਉਣ ਵੱਲ ਧਿਆਨ ਨਹੀਂ ਦਿੰਦੇ। ਇਸ ਲਈ ਪ੍ਰਤੱਖ ਗੁਰੂ ਨਿਸਤਾਰੇ ਤੋਂ ਵਾਂਝੇ ਜਾ ਰਹੇ ਹਾਂ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਸਾਡੀ ਸੇਵਾ ਦੇ ਪਿੱਛੇ ਕੋਈ ਨਿੱਜੀ ਸਵਾਰਥ ਜਾਂ ਮਾਇਕੀ ਗਰਜ਼ ਜਾਂ ਹੋਮੇ ਹੁੰਦੀ ਹੈ, ਇਸੇ ਕਰਕੇ ਉਹ ਆਪ ਗਵਾਏ ਦੇ ਲੈਵਲ 'ਤੇ ਪੁੱਜਦੀ ਨਹੀਂ। ਬਹਿ ਖਰੀਦ ਕਿਆ ਕਰੇ ਚਤੁਰਾਈ, ਇਹ ਜੀਓ ਪਿੰਡ ਸਭ ਥਾਰੇ। ਅਸੀਂ ਮਾਇਆ ਦੇ ਹੀ ਬਹਿ ਖਰੀਦ ਗੋਲੇ ਬਣੇ ਹੋਏ ਹਾਂ ਅਤੇ ਆਪਣੀਆਂ ਚਤੁਰਾਈਆਂ ਦੇ ਨਾਲ ਮੈਂ ਮੇਰੀ ਦੀ ਸੇਵਾ ਵਿੱਚ ਗਲਤਾਨ ਹਾਂ। ਆਪ ਗਵਾ ਕੇ ਬਹਿ ਖਰੀਦ ਗੋਲਾ ਬਣਨਾ ਹੈ। ਅਸੀਂ ਆਪਣੀ ਸੇਵਾ ਦਾ ਮੁੱਲ ਮੰਗਦੇ ਹਾਂ। ਧਰਮ ਅਸਥਾਨਾਂ ਵਿੱਚ ਸਾਡੇ ਸੇਵਾਦਾਰ ਤਨਖਾਹਦਾਰ ਹਨ। ਰਾਗੀ ਅਤੇ ਕਥਾਕਾਰ ਬਹੁਤ ਮਹਿੰਗੇ ਮੁੱਲ ਬਾਣੀ ਵੇਚੀ ਜਾ ਰਹੇ ਹਨ। ਪਿਛਲੇ ਸਮੇਂ ਵਿੱਚ ਜੀਵਨ ਵਾਲੇ ਗੁਰਮੁਖ ਪਿਆਰੇ ਬਖਸ਼ੇ ਹੋਏ ਮਹਾਂਪੁਰਖ ਧਰਮ ਅਸਥਾਨਾਂ ਦੇ ਮੁਖੀ ਜਾਂ ਸੇਵਾਦਾਰ ਹੋਇਆ ਕਰਦੇ ਸਨ। ਅੱਜ ਕੱਲ੍ਹ ਧਰਮ ਅਸਥਾਨਾਂ ਦੇ ਮੁਖੀ ਵੋਟਾਂ ਦੁਆਰਾ ਬਣਦੇ ਹਨ। ਇਸ ਤਰ੍ਹਾਂ ਦੀ ਚੋਣ ਦੇ ਨਾਲ ਭ੍ਰਿਸ਼ਟਾਚਾਰ, ਈਰਖਾ ਦੁਆਇਤ, ਵੈਰ ਵਿਰੋਧ, ਖੁਦਗਰਜ਼ੀ, ਝਗੜੇ, ਲੜਾਈਆਂ ਵੱਧਦੇ ਹਨ ਅਤੇ ਹੋਮੇ ਦਾ ਬੋਲਬਾਲਾ ਹੁੰਦਾ ਹੈ, ਕੁਰਸੀ ਦਾ ਰੌਲਾ ਪੈਂਦਾ ਹੈ। ਪਿਛਲੇ ਸਮੇਂ ਵਿੱਚ ਧਰਮ ਅਸਥਾਨ ਟਾਵੇਂ ਟਾਵੇਂ ਸਨ ਪਰ ਉਹਨਾਂ ਵਿੱਚ ਪ੍ਰੇਮ ਸੁਪਨਾ, ਸੇਵਾ ਭਾਵ ਅਤੇ ਆਤਮਿਕ ਰਸ ਦਾ ਉੱਚਾ ਸੁੱਚਾ ਸੋਹਣਾ ਮਾਹੌਲ ਹੁੰਦਾ ਸੀ। ਅੱਜ ਕੱਲ੍ਹ ਧਾਰਮਿਕ ਅਸਥਾਨ ਅਤੇ ਸੰਸਥਾਵਾਂ ਬਹੁਤ ਵੱਧ ਗਏ ਹਨ ਪਰ ਇਹਨਾਂ ਵਿੱਚ ਆਤਮਿਕ ਮਾਹੌਲ, ਸ਼ਾਂਤੀ, ਜੀਵਨ ਰੌਂ, ਪ੍ਰੇਮ ਅਤੇ ਸੇਵਾ ਭਾਵਨਾ ਕਿਤੇ ਕਿਤੇ ਉਪਰੀ ਜਿਹੀ ਹੀ ਨਜ਼ਰ ਆਉਂਦੀ ਹੈ। ਪੁਰਾਣੇ ਸਮੇਂ ਵਿੱਚ ਧਰਮ ਅਸਥਾਨ ਕੱਚੇ ਸਨ ਅਤੇ ਸਿੱਖ ਪੱਕੇ। ਹੁਣ ਧਰਮ ਅਸਥਾਨ ਪੱਕੇ ਹੋ ਗਏ ਅਤੇ ਸਿੱਖ ਕੱਚੇ। ਸੰਯੋਗਤਾ ਜਾਂ ਕੁਆਲਿਟੀ ਹੁੰਦੀ ਸੀ ਅਤੇ ਕੁਆਂਟਿਟੀ ਭਾਵੇਂ ਘੱਟ ਰਹਿੰਦੀ ਸੀ, ਗਿਣਤੀ ਭਾਵੇਂ ਘੱਟ ਹੁੰਦੀ ਸੀ ਪਰ ਕੁਆਲਿਟੀ ਹੁੰਦੀ ਸੀ। ਅੱਜ ਕੱਲ੍ਹ ਗਿਣਤੀ ਬਹੁਤ ਵੱਧ ਗਈ ਹੈ ਪਰ ਸੰਯੋਗਤਾ ਘੱਟਦੀ ਜਾਂਦੀ ਹੈ। ਅਵਰ ਕਾਜ ਤਰੀਕੇ ਤੇ ਨਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਪੱਛਮੀ ਸੱਭਿਆਚਾਰ ਦੀ ਅੰਨੇ ਵਾਹ ਨਕਲ ਕਰਕੇ ਫੈਸ਼ਨ ਜਾਂ ਲੋੜਾਂ ਵਧਾ ਵਧਾ ਕੇ ਅਜਾਈਂ ਰੁਝੇਵੇਂ ਇੰਨੇ ਵਧਾ ਲਏ ਹਨ ਕਿ ਸਾਧ ਸੰਗਤ ਅਤੇ ਨਾਮ ਸਿਮਰਨ ਵੱਲ ਧਿਆਨ ਦੇਣ ਦੀ ਫੁਰਸਤ ਹੀ ਨਹੀਂ ਅਤੇ ਅਵਰਕਾਜ ਵਿੱਚ ਹੀ ਗਲਤਾਨ ਹੋ ਕੇ ਮਾਇਆ ਦਾ ਰੂਪ ਬਣੇ ਹੋਏ ਹਾਂ। ਸਾਡੇ ਜੀਵਨ ਦੇ ਸਾਰੇ ਪੱਖ ਗੁਰਬਾਣੀ ਦੇ ਆਦੇਸ਼ ਪ੍ਰੀਤ ਪ੍ਰੇਮ ਸੇਵਾ ਨਾਮ ਹੁਕਮ ਦੇ ਧੁਰੇ ਦੇ ਦੁਆਲੇ ਘੁੰਮਣੇ ਚਾਹੀਦੇ ਹਨ। ਅਸੀਂ ਗੁਰਬਾਣੀ ਨੂੰ ਨਿੱਜੀ ਸਵਾਰਥ ਜਾਂ ਮਾਇਕੀ ਗਰਜ਼ ਲਈ ਵਰਤਦੇ ਹਾਂ ਅਤੇ ਬਾਣੀ ਨੂੰ ਆਪਣੀ ਅਲਪਗ ਬੁੱਧੀ ਦੀ ਰੰਗਤ ਚਾੜ ਕੇ ਮਨ ਦੀ ਮੱਤ ਦੇ ਮਗਰ ਲਾਉਂਦੇ ਹਾਂ। ਇਸ ਤਰ੍ਹਾਂ ਬਾਣੀ ਦੇ ਅੰਤਰੀ ਵਾਸ਼ੇ ਤੋਂ ਦੁਰੇਡੇ ਹੋਈ ਜਾ ਰਹੇ ਹਾਂ। ਗੁਰਬਾਣੀ ਦਾ ਉਦੇਸ਼ ਹੈ ਪ੍ਰੀਤ ਪ੍ਰੇਮ ਪਿਆਰ ਹੀ ਜੀਵਨ ਰੋਂ ਹੈ, ਇਹ ਨਾਮ ਹੈ, ਇਹ ਹੁਕਮ ਹੈ, ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਅੱਜ ਕੱਲ੍ਹ ਦੁਨੀਆਂ ਵਿੱਚ ਆਤਮਿਕ ਪਿਆਰ ਭਾਵਨੀ ਜਾਂ ਪ੍ਰੇਮ ਸੁਪਨਾ ਦਾ ਕਾਲ ਪਿਆ ਹੋਇਆ ਹੈ। ਜੇ ਕਿਤੇ ਪਿਆਰ ਦੀ ਝਲਕ ਨਜ਼ਰ ਆਉਂਦੀ ਹੈ ਤਾਂ ਉਸਦੇ ਪਿੱਛੇ ਵੀ ਗਰਜ਼ ਜਾਂ ਮੋਹ ਦੀ ਅੰਸ਼ ਹੁੰਦੀ ਹੈ। ਗੁਰਬਾਣੀ ਦਾ ਆਦੇਸ਼ ਹੈ ਇਹ ਅੰਤਰਮੁਖੀ ਆਤਮਿਕ ਤੱਤ ਗਿਆਨ ਅਨੁਭਵੀ ਤਜਰਬਾ ਹੈ, ਜੀਵਨ ਰੂਪ ਹੈ ਅਤੇ ਇਸਦਾ ਪ੍ਰਚਾਰ ਵੀ ਅਨੁਭਵੀ ਖੇਲ ਹੈ, ਅਬੋਲ ਹੈ, ਚੁੱਪ ਚਬੋਲਾ ਹੈ, ਚੁੱਪ ਪ੍ਰੀਤ ਹੈ ਅਤੇ ਪ੍ਰਕਾਸ਼ਮਈ ਹੈ। ਇੱਕੋ ਏਕ ਓੰਕਾਰ ਦੇ ਨਿਸ਼ਚੇ ਦੀ ਬੁਨਿਆਦ 'ਤੇ ਨਿਰਭਰ ਹੈ। ਸਾਡਾ ਧਰਮ ਪ੍ਰਚਾਰ ਨਿਰਾ ਪਰਵਾਹ ਦਿਮਾਗੀ ਗਿਆਨ 'ਤੇ ਦੇ ਭਿੰਨ ਭਿੰਨ ਖਿਆਲਾਂ ਨਿਸ਼ਚਿਆਂ ਅਤੇ ਫਿਲੋਸਫੀਆਂ 'ਤੇ ਆਧਾਰਿਤ ਹੈ, ਜਿਸ ਕਾਰਨ ਅਕਸਰ ਇਹਨਾਂ ਵਿੱਚ ਵੱਖਰੇਵੇਂ ਡਿਫਰੈਂਸਿਸ ਦੀ ਗੁੰਜਾਇਸ਼ ਬਣੀ ਰਹਿੰਦੀ ਹੈ ਅਤੇ ਧਰਮ ਦੇ ਨਾਂ 'ਤੇ ਵਾਦ ਵਿਵਾਦ, ਰਾਮ ਰੌਲਾ ਜਾਂ ਝਗੜੇ ਪੈਂਦੇ ਹਨ। ਇਹ ਆਤਮਕ ਖੇਲ ਗੁਰਪ੍ਰਸਾਦ ਦੇ ਨਾਲ ਅਨੁਭਵ ਦੁਆਰਾ ਹੀ ਬੁੱਝੀ ਸਿੱਝੀ ਚੀਨੀ ਪਹਿਚਾਣੀ ਜਾ ਸਕਦੀ ਹੈ, ਪਰ ਅਸੀਂ ਇਹਨਾਂ ਗੁੱਝੇ ਭੇਦਾਂ ਵਾਲੇ ਸ਼ਬਦਾਂ ਦਾ ਐਵੇਂ ਉਪਰੇ ਜਿਹੇ ਦਿਮਾਗ ਦੇ ਨਾਲ ਅੱਖਰੀ ਅਰਥ ਕਰ ਛੱਡਦੇ ਹਾਂ। ਸਾਡੇ ਸਕੂਲ ਕਾਲਜ ਜੋ ਧਾਰਮਿਕ ਨੇ, ਇਹ ਆਤਮਕ ਅਨੁਭਵੀ ਵਿੱਦਿਆ ਦੇ ਸਹੀ ਆਸ਼ਰਮ ਹੋਣੇ ਚਾਹੀਦੇ ਹਨ, ਜਿੱਥੇ ਨਾਮ ਅਭਿਆਸ ਕਮਾਈ ਵਾਲੇ ਜੀਵਨ ਵਾਲੇ ਗੁਰਮੁਖ ਪਿਆਰੇ ਮੁਖੀ ਹੋਣੇ ਚਾਹੀਦੇ ਹਨ। ਇਹਨਾਂ ਲਈ ਵਿੱਦਿਅਕ ਡਿਗਰੀਆਂ ਲਾਜ਼ਮੀ ਨਹੀਂ, ਪਰ ਸਾਡੀਆਂ ਧਾਰਮਿਕ ਸੰਸਥਾਵਾਂ ਵਿੱਚ ਦਿਮਾਗੀ ਗਿਆਨ, ਕਰਮਕਾਂਡੀ ਧਾਰਮਿਕ ਫਿਲੋਸਫੀਆਂ ਅਤੇ ਇਤਿਹਾਸ ਹੀ ਪੜ੍ਹਾਇਆ ਜਾਂਦਾ ਹੈ। ਜੀਵਨ ਵਾਲੇ ਗੁਰਮੁਖ ਪਿਆਰੇ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਅਤੇ ਸਾਧ ਸੰਗਤ ਦੇ ਮੇਲ ਦੇ ਅਤੇ ਸ਼ੋਅ ਦੇ ਨਾਲ ਉਚੇਰੇ ਆਤਮਕ ਗਿਆਨ ਦਾ ਅਨੁਭਵ ਹੋ ਸਕਦਾ ਹੈ। ਅਸੀਂ ਇਸ ਆਤਮਕ ਤੱਤ ਗਿਆਨ ਨੂੰ ਦਿਮਾਗੀ ਵਿਸ਼ਾ ਬਣਾ ਲਿਆ ਹੈ ਅਤੇ ਇਸਦਾ ਉਪਰੇ ਜੇ ਦਿਮਾਗੀ ਗਿਆਨ ਦੇ ਨਾਲ ਪ੍ਰਚਾਰ ਕਰਕੇ ਟਾਲ ਮਟੋਲਾ ਕਰ ਛੱਡਦੇ ਹਾਂ। ਇਹੋ ਜਿਹੀ ਉੱਚੀ ਸੁੱਚੀ ਜੀਵਨ ਵਾਲੀ ਸਾਧ ਸੰਗਤ ਵਿੱਚੋਂ ਹੀ ਅੰਤਰਮੁਖੀ ਅਨੁਭਵੀ ਆਤਮਕ ਗਿਆਨ ਦੇ ਪ੍ਰਚਾਰਕ ਪੈਦਾ ਹੋ ਸਕਦੇ ਹਨ, ਜਿਨ੍ਹਾਂ ਦਾ ਆਧਾਰ ਸਿਮਰਨ ਹੋਵੇ। ਉਹ ਇਹੋ ਜਿਹੀ ਉੱਚੀ ਸੁੱਚੀ ਜੀਵਨ ਵਾਲੀ ਸਾਧ ਸੰਗਤ ਵਿੱਚੋਂ ਅੰਤਰਮੁਖੀ ਅਨੁਭਵੀ ਆਤਮਕ ਗਿਆਨ ਦੇ ਪ੍ਰਚਾਰਕ ਪੈਦਾ ਹੋ ਸਕਦੇ ਹਨ, ਪਰ ਸਾਡੀਆਂ ਅਜੋਕੀਆਂ ਧਾਰਮਿਕ ਸੰਸਥਾਵਾਂ ਵਿੱਚੋਂ ਦਿਮਾਗੀ ਗਿਆਨੀ ਅਤੇ ਫਿਲੋਸਫਰ ਉਪਜਦੇ ਹਨ ਜੋ ਅੰਤਰੀਵ ਆਤਮਕ ਅਨੁਭਵੀ ਗਿਆਨ ਤੋਂ ਸੱਖਣੇ ਹੁੰਦੇ ਹਨ। ਅਨੁਭਵੀ ਅੰਤਰੀਵ ਤੱਤ ਗਿਆਨ ਤੋਂ ਬਿਨਾਂ ਗੁਰਬਾਣੀ ਦੀ ਪੂਰੀ ਅਤੇ ਸਹੀ ਆਤਮਕ ਸੋਝੀ ਨਹੀਂ ਹੋ ਸਕਦੀ ਅਤੇ ਸਾਡੇ ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ। ਅਸੀਂ ਗੁਰਬਾਣੀ ਦੇ ਬਾਹਰਮੁਖੀ ਦਿਮਾਗੀ ਪਾਠ ਗਾਇਣ ਅਤੇ ਗਿਆਨ ਦੇ ਨਾਲ ਹੀ ਪੂਰਨ ਤੌਰ 'ਤੇ ਸੰਤੁਸ਼ਟ ਹਾਂ ਅਤੇ ਆਪ ਭਲੇ ਭਲੇਰੇ ਬਣੇ ਫਿਰਦੇ ਹਾਂ। ਇਸੇ ਕਰਕੇ ਸਾਡੇ ਆਪਣੇ ਅਤੇ ਸਰੋਤਿਆਂ ਦੇ ਜੀਵਨ ਵਿੱਚ ਤਬਦੀਲੀ ਨਹੀਂ ਆਉਂਦੀ। ਗੁਰੂ ਦੀ ਮੱਤ ਗੁਰਮਤ ਇੱਕ ਹੈ ਅਤੇ ਗੁਰਬਾਣੀ ਵਿੱਚ ਇਹ ਸਪਸ਼ਟ ਕੀਤੀ ਹੋਈ ਹੈ। ਅਸੀਂ ਆਪੋ ਆਪਣੀ ਬੁੱਧੀ ਅਨੁਸਾਰ ਭਿੰਨ ਭਿੰਨ ਧਾਰਮਿਕ ਮਰਿਆਦਾ ਦਾ ਪ੍ਰਚਾਰ ਕਰੀ ਜਾ ਰਹੇ ਹਾਂ ਅਤੇ ਅਸਲੀ ਅਨੁਭਵੀ ਆਤਮਕ ਗੁਰਮਤ ਤੋਂ ਦੁਰੇਡੇ ਜਾ ਰਹੇ ਹਾਂ। ਚਿੰਤਤ ਹੀ ਦਿਸੈ ਸਭ ਕੋਏ, ਬਾਣੀ ਕਹਿੰਦੀ ਹੈ, ਚੇਤੇ ਏਕ ਤਹੀਂ ਸੁੱਖ ਹੋਏ। ਪਰ ਅਸੀਂ ਅਨੇਕ ਚਿੰਤਨ ਵਿੱਚ ਦੁਖੀ ਹੋ ਰਹੇ ਹਾਂ, ਏਕ ਚਿੰਤਨ ਦਾ ਸਾਨੂੰ ਖਿਆਲ ਨਹੀਂ। ਧੁਰਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ 'ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਪ੍ਰੇਮ ਪਦਾਰਥ ਬਖਸ਼ਿਆ ਸੀ। ਇਸ ਇਲਾਹੀ ਪ੍ਰੇਮ ਪਦਾਰਥ ਦੀ ਕਦਰ ਕੀਮਤ ਪਾਉਣ ਦੀ ਬਜਾਏ ਅਸੀਂ ਗੁਰਬਾਣੀ ਨੂੰ ਸ਼ਰੇ ਆਮ ਵੇਚ ਕੇ ਇਲਾਹੀ ਪ੍ਰੇਮ ਦੀ ਬਖਸ਼ਿਸ਼ ਦੀ ਹੱਦ ਤੱਕ ਕਰਦੇ ਹਾਂ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ, ਬਾਣੀ ਕਹਿੰਦੀ ਹੈ। ਅਸੀਂ ਮਾਨਸ ਜਨਮ ਨੂੰ ਪੰਜਾਂ ਦੀ ਗੁਲਾਮੀ ਵਿੱਚ ਅਜਾਈਂ ਗੁਆਈ ਜਾ ਰਹੇ ਹਾਂ ਅਤੇ ਇਸ ਅਮੋਲਕ ਜੀਵਨ ਦੀ ਕਦਰ ਕੀਮਤ ਦੀ ਸਾਨੂੰ ਸੋਝੀ ਨਹੀਂ। ਰੋਸ ਨਾ ਕਾਹੂ ਸੰਗ ਕਰੋ, ਆਪਣਾ ਵਿਚਾਰ ਉਪਦੇਸ਼ ਹੈ। ਅਸੀਂ ਦਿਨ ਰਾਤ ਲੋਕਾਂ ਨਾਲ ਸਿਰਫ ਰੋਸ ਹੀ ਨਹੀਂ ਕਰਦੇ ਬਲਕਿ ਬੇਅੰਤ ਰੋਸੇ ਗਿਲੇ ਸ਼ਿਕਾਇਤਾਂ ਈਰਖਾ ਦੁਆਇਤ ਦੀਆਂ ਭਾਵਨਾਵਾਂ ਮਨ ਵਿੱਚ ਘੋਟ ਘੋਟ ਕੇ ਉਹਨਾਂ ਦੀਆਂ ਮਿਸਲਾਂ ਬਣਾਈ ਬੈਠੇ ਹਾਂ। ਤਿੰਨਾਂ ਰੂਸਿਆਂ ਦੀਆਂ ਗੰਢਾਂ ਨਿੱਤ ਹੋਰ ਪੀਡੀਆਂ ਕਰ ਲੈਂਦੇ ਹਾਂ। ਇਸ ਤਰ੍ਹਾਂ ਆਪਣੇ ਮਨ ਉੱਤੇ ਗੂੜ੍ਹੀ ਮੈਲ ਦੀ ਲੇਪ ਚਾੜ ਕੇ ਕੋਟਿੰਗ ਕਰਦੇ ਹਾਂ, ਜਿਸ ਕਾਰਨ ਸਾਡਾ ਮਨ ਉਚੇਰੀ ਆਤਮਿਕ ਸਿੱਖਿਆ ਅਤੇ ਭਾਵਨਾ ਨੂੰ ਪਕੜਨ ਤੋਂ ਅਸਮਰੱਥ ਹੈ। ਸਾਡਾ ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ ਵੀ ਅਧੂਰਾ ਅਤੇ ਬੇਦਲਾਇਆ ਹੋਈ ਜਾ ਰਿਹਾ ਹੈ, ਕਿਉਂਕਿ ਅਸੀਂ ਆਪਣੇ ਸਵਾਰਥੀ ਮਾਇਕੀ ਰੁਝੇਵਿਆਂ ਵਿੱਚ ਇੰਨੇ ਗਲਤਾਂ ਅਤੇ ਖੁੱਭੇ ਹੋਏ ਹਾਂ ਕਿ ਧਰਮ ਜਾਂ ਧਰਮ ਪ੍ਰਚਾਰ ਵੱਲ ਵਿਸ਼ੇਸ਼ ਧਿਆਨ ਦੀ ਸਾਡੇ ਕੋਲ ਫੁਰਸਤ ਹੀ ਨਹੀਂ। ਜਦਕਿ ਸਾਰੇ ਧਰਮ ਅਤੇ ਧਰਮ ਅਸਥਾਨਾਂ ਵਿੱਚ ਇੰਨੀ ਗਿਲਾਨੀ ਜਾਂ ਕਰਪਸ਼ਨ ਆ ਗਈ ਹੈ ਕਿ ਜਿਵੇਂ ਥਾਂਸਟ ਜੱਗ ਭ੍ਰਿਸ਼ਟ ਹੋਏ ਡੂਬਤਾ ਇਹ ਜੱਗ ਅਨੁਸਾਰ, ਸਾਨੂੰ ਧਰਮ ਪ੍ਰਚਾਰ ਤੋਂ ਉਚੇਰੀ ਆਤਮਿਕ ਸਿਹਤ ਅਤੇ ਅਗਵਾਈ ਕਿੱਥੋਂ ਮਿਲ ਸਕਦੀ ਹੈ? ਪੱਛਮੀ ਦੇਸ਼ਾਂ ਵਿੱਚ ਈਸਾਈ ਧਰਮ ਦੇ ਪ੍ਰਚਾਰ ਵਾਸਤੇ ਬੜੇ ਬੜੇ ਵੱਡੇ ਅਤੇ ਮਜ਼ਬੂਤ ਸੰਗਠਨ ਬਣੇ ਹੋਏ ਹਨ ਅਤੇ ਇਹਨਾਂ ਵਿੱਚ ਤਨੋ ਮਨੋ ਜ਼ੋਰਦਾਰ ਪ੍ਰਚਾਰ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਈਸਾਈ ਮਤ ਦੁਨੀਆ ਦੇ ਕੋਨੇ ਕੋਨੇ ਵਿੱਚ ਫੈਲ ਰਿਹਾ ਹੈ। ਅੰਗਰੇਜ਼ੀ ਤੋਂ ਬਿਨਾਂ ਦੁਨੀਆ ਦੀਆਂ ਅਨੇਕਾਂ ਭਾਸ਼ਾਵਾਂ ਵਿੱਚ ਬਾਈਬਲ ਦੇ ਬੇਅੰਤ ਅਨੁਵਾਦ ਹੋ ਗਏ ਹਨ। ਇਸ ਤੋਂ ਇਲਾਵਾ ਈਸਾਈ ਮਤ ਦੇ ਵਿਕਾਸ ਲਈ ਅਨੇਕਾਂ ਕਿਤਾਬਾਂ ਅਤੇ ਪਰਚੇ ਜਾਂ ਲੇਖ ਲਿਖੇ ਜਾ ਰਹੇ ਹਨ, ਜੋ ਕਿ ਘਰ ਘਰ ਜਾ ਕੇ ਹਵਾਈ ਜਹਾਜ਼ਾਂ, ਰੇਲਾਂ, ਬੱਸਾਂ, ਹੋਟਲਾਂ, ਬਾਜ਼ਾਰਾਂ ਅਤੇ ਅੱਡਿਆਂ ਵਿੱਚ ਮੁਫਤ ਵੰਡੇ ਜਾਂਦੇ ਹਨ। ਉਹਨਾਂ ਦੇ ਮੁਕਾਬਲੇ 'ਤੇ ਸਾਡੇ ਪ੍ਰਚਾਰ ਦਾ ਉਪਰਾਲਾ ਅਧੂਰਾ, ਬੇਦਲਾ, ਉਪਰਾ ਜਿਹਾ ਦਿਖਾਵਾ ਹੀ ਹੈ ਅਤੇ ਆਟੇ ਵਿੱਚ ਲੂਣ ਦੇ ਬਰਾਬਰ ਹੈ। ਸਾਡੇ ਪ੍ਰਚਾਰ ਦਾ ਦਾਇਰਾ ਸਿਰਫ ਆਸਾਨੀ ਨਾਲ ਪਹੁੰਚਣ ਵਾਲੇ ਸ਼ਹਿਰਾਂ ਜਾਂ ਕਸਬਿਆਂ ਤਾਈਂ ਸੀਮਿਤ ਹੈ। ਦੂਰ ਦੁਰਾਡੇ ਪਿੰਡਾਂ ਵਿੱਚ ਜਿੱਥੇ ਪ੍ਰਚਾਰ ਦੀ ਅਤਿਅੰਤ ਲੋੜ ਹੈ, ਅਸੀਂ ਜਾਣ ਦੀ ਖੇਚਲ ਨਹੀਂ ਕਰਦੇ। ਇਸ ਦੇ ਨਤੀਜੇ ਵਜੋਂ ਸਾਡੀ ਪੇਂਡੂ ਵਸੋਂ, ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਗੁਰਬਾਣੀ ਅਤੇ ਗੁਰਸਿੱਖੀ ਤੋਂ ਦੁਰੇਡੇ ਹੋਈ ਜਾ ਰਹੀ ਹੈ। ਜਿਸ ਤੋਂ ਦੂਜੇ ਮਤਾਂ ਦੇ ਪ੍ਰਚਾਰਕ ਲਾਭ ਉਠਾ ਕੇ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਆਪੋ ਆਪਣੇ ਧਰਮ ਵੱਲ ਪ੍ਰੇਰੀ ਜਾ ਰਹੇ ਹਨ, ਅਤੇ ਇਹ ਸਣਗਹਿਲੀ ਤੋਂ ਅਸੀਂ ਕਿਸੇ ਬਹਾਨੇ ਬਰੀ ਨਹੀਂ ਹੋ ਸਕਦੇ। ਦਿਮਾਗੀ ਪ੍ਰਚਾਰ ਦੇ ਦਰਜੇ 'ਤੇ ਵੀ ਅਸੀਂ ਈਸਾਈ ਅਤੇ ਹੋਰ ਮਤਾਂ ਦੇ ਪ੍ਰਚਾਰਾਂ ਦੀਆਂ ਪ੍ਰਣਾਲੀਆਂ ਦਾ ਅਧਿਐਨ ਕਰਕੇ ਆਪਣੇ ਪ੍ਰਚਾਰ ਲਈ ਅਗਵਾਈ ਅਤੇ ਸਹਾਇਤਾ ਲੈ ਸਕਦੇ ਹਾਂ। ਜਿਹੜਾ ਮਾੜਾ ਮੋਟਾ ਦਿਖਾਵੇ ਮਾਤਰ ਧਰਮ ਪ੍ਰਚਾਰ ਹੁੰਦਾ ਵੀ ਹੈ, ਉਸ ਦਾ ਵੀ ਕੋਈ ਖਾਸ ਅਸਰ ਨਹੀਂ ਹੁੰਦਾ ਭਾਸਦਾ, ਕਿਉਂਕਿ ਸਾਡੀ ਧਾਰਮਿਕ ਗਿਲਾਨੀ ਘਟਣ ਦੀ ਬਜਾਏ ਵੱਧਦੀ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਕਥਨੀ ਬਦਨੀ ਤਾਂ ਕਰਦੇ ਹਾਂ ਪਰ ਉਸਨੂੰ ਆਪਣੇ ਜੀਵਨ ਵਿੱਚ ਨਹੀਂ ਕਮਾਉਂਦੇ। ਸਾਡੀ ਕਥਨੀ ਬਦਨੀ ਸਿਰਫ ਦਿਮਾਗੀ ਸ਼ੁਗਲ ਹੀ ਹੁੰਦਾ ਹੈ ਅਤੇ ਜਾਂ ਫਿਰ ਮਾਇਕੀ ਸਵਾਰਥਾਂ ਦੀ ਪੂਰਤੀ ਵਾਸਤੇ ਹੈ। ਇਹੋ ਜਿਹੇ ਪ੍ਰਚਾਰ ਦੇ ਪਿੱਛੇ ਅੰਤਰਾਤਮੇ ਨਾਮ ਦੀ ਦਾਮਨਿਕ ਸ਼ਕਤੀ ਨਹੀਂ ਹੁੰਦੀ, ਜਿਸ ਕਾਰਨ ਸਰੋਤਿਆਂ 'ਤੇ ਉਪਰਾ ਜਿਹਾ ਅਸਰ ਹੁੰਦਾ ਹੈ ਜਾਂ ਫਿਰ ਹੁੰਦਾ ਹੀ ਨਹੀਂ। ਗੁਰਬਾਣੀ ਵਿੱਚ ਐਸੀ ਅਵਸਥਾ ਦੀ ਬਾਬਤ ਇਉਂ ਤਾੜਨਾ ਆਉਂਦੀ ਹੈ, ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ, ਪੜ ਪੰਡਿਤ ਅਵਰਾ ਸਮਝਾਏ ਘਰ ਜਲ 'ਤੇ ਕੀ ਖਬਰ ਨਾ ਪਾਏ, ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ, ਅਣਕੋ ਮੱਤੀ ਦੇ ਚੱਲੇ ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੁਸਾਰ। ਮਾਇਆ ਦੀ ਥੋੜ ਦਾ ਬਹਾਨਾ ਨਿਰਮੂਲ ਹੈ। ਧਰਮ ਪ੍ਰਚਾਰ ਦੇ ਵਾਸਤੇ ਜੇ ਕੋਈ ਕਹੇ ਵੀ ਮਾਇਆ ਦੀ ਥੋੜੋਂ ਕਰਕੇ ਧਰਮ ਪ੍ਰਚਾਰ ਸਹੀ ਦਿਸ਼ਾ ਨਿਰਦੇਸ਼ ਵਿੱਚ ਨਹੀਂ ਚੱਲ ਰਿਹਾ, ਇਹ ਬਹਾਨਾ ਨਿਰਮੂਲ ਹੈ, ਕਿਉਂਕਿ ਗੁਰੂ ਘਰ ਵਿੱਚ ਮਾਇਆ ਦੀ ਟੋਟ ਨਹੀਂ ਆ ਸਕਦੀ। ਸਾਡੇ ਹਿਰਦਿਆਂ ਅੰਦਰ ਸਿਰਫ ਧਰਮ ਪ੍ਰਚਾਰ ਦੀ ਸਹੀ ਅਤੇ ਉੱਚੀ ਸੁੱਚੀ ਲਗਨ ਜਾਂ ਤੜਪ ਅਤੇ ਆਪਾ ਵਾਰਨ ਦੀ ਭਾਵਨਾ ਦੀ ਲੋੜ ਹੈ, ਪਰ ਇਹ ਉੱਤਮ ਆਤਮਿਕ ਸੇਵਾ ਸਿਰਫ ਮਰਜੀਵੜੇ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਕਰ ਸਕਦੇ ਹਨ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਆਪ ਜਪੋ ਅਵਰਹ ਨਾਮ ਜਪਾਵੋ, ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚੋਂ ਆਪ ਗਵਾਏ। ਗੁਰਬਾਣੀ ਦੀਆਂ ਅਨੇਕਾਂ ਪੰਕਤੀਆਂ ਆਤਮਿਕ ਮੰਡਲ ਦੇ ਕਿਸੇ ਤੱਤ ਰੂਪ ਇਲਾਹੀ ਅਵਸਥਾ ਦੀਆਂ ਪ੍ਰਤੀਕ ਹਨ ਅਤੇ ਸਾਨੂੰ ਉੱਚੇ ਸੁੱਚੇ ਆਤਮਿਕ ਜੀਵਨ ਵੱਲ ਪ੍ਰੇਰਦੀਆਂ ਹਨ। ਸੁਮੰਦ ਬਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮਤਮਤ ਤੱਤ ਕਢਈਆ, ਅੰਦਰ ਖੋਜੇ ਤੱਤ ਲਹਿ ਪਾਏ ਮੋਖ ਦੁਆਰ, ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤੱਤ ਸਮਾਈ, ਮਾਈ ਰੀ ਪੇਖ ਰਹੀ ਬਿਸਮਾਦ, ਅਨਹ ਤੁਨੀ ਮੇਰਾ ਮਨ ਮੋਹਿਓ ਅਚਰਜ ਤਾ ਕੇ ਸਵਾਦ। ਧਰਮ ਪ੍ਰਚਾਰ ਦੇ ਵਿਸ਼ੇ ਦੇ ਉੱਤੇ 9 ਲੇਖ ਨੇ ਮਹਾਂਪੁਰਖਾਂ ਦੇ, 8 ਕਿਤਾਬਾਂ 'ਚ ਉਪਲਬਧ ਨੇ। ਇੱਕ ਇੱਕ ਰੁਪਿਆ ਇਹਨਾਂ ਲੇਖਾਂ ਦੀ ਨਾਮ ਮਾਤਰ ਕੀਮਤ ਧਰਮ ਪ੍ਰਚਾਰ ਨੂੰ ਮੁੱਖ ਰੱਖਦੇ ਹੋਏ ਰੱਖੀ ਗਈ ਹੈ। ਸੋ ਆਪ ਜੀ ਆਪ ਇਹਨਾਂ ਲਿਖਣੀਆਂ ਵਿੱਚ ਜਿੱਥੇ ਮਹਾਂਪੁਰਖਾਂ ਨੇ ਨਾਮ ਸਿਮਰਨ ਨਾਮ ਅਭਿਆਸ ਕਮਾਈ ਕਰਦਿਆਂ ਕਰਦਿਆਂ ਗੁਰਬਾਣੀ ਦੇ ਅੰਤਰੀ ਗੋ ਸਿਧਾਂਤਾਂ ਨੂੰ ਸੌਖੇ ਸ਼ਬਦਾਂ ਵਿੱਚ ਨਿਤਾ ਪ੍ਰਤੀ ਜੀਵਨ 'ਚੋਂ ਮਿਸਾਲਾਂ ਦੇ ਕੇ ਦਰਸਾਇਆ ਹੈ, ਇਹਨਾਂ ਤੋਂ ਲਾਹਾ ਲਓ ਅਤੇ ਗੁਰਬਾਣੀ ਦੀ ਜੋ ਵਿਆਖਿਆ ਹੋਈ ਹੈ ਇਹਨਾਂ ਲੇਖਾਂ ਦੇ ਵਿੱਚ ਉਹ ਆਪ ਜੀ ਲਈ ਰਹਿਨੁਮਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।